ਵਾਹਿਗੁਰੂ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਨਾਹੀ ਕਿਸ ਹਉ ਨਾਹੀ ਕਿਸ ਆਹੇ ਨ ਮੋਰਾ ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਣ ਦੂਰ ਤੇ ਆਈ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਬਰੀ ਦ੍ਰਿਸ਼ਟ ਦਰਸ਼ਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੁਦੈ ਹਸਤ ਨ ਪਾਵਰੀ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ
ਤੂੰ ਨਾਨਕ ਕਰਕੇ ਗੋਲੇ
ਕਰਕੇ ਗੋਲੇ ਰੱਖ ਲਓ ਨਾਨਕ ਕਰਕੇ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਬੋਲੋ
ਨਾਨਕ ਕਰਕੇ ਗੋਲੇ ਨਾਨਕ ਕਰਕੇ
ਗੋਲੇ करके बोले, नानक करके बोले वाहेगुरु,
नानक करके बोले, नानक करके बोले, नानक करके बोले, नानक करके बोले।
उमदाते ठाकुर प्रतपालक नायक खसम हमारे, निमक निमक तुम ही प्रतपालो हम बारक तुमरे तारे। देहवा एक कवन गुण कहिए, ये सुमार बेअंत स्वामी तेरो अंत न किन्हीं लहिए। कोट पराध हमारे कंडो अनक विधि समझावो, हम अज्ञान अल्प मत थोरी, हम अज्ञान, हम अज्ञान अल्प मत थोरी, तुम आपन बिरद रखावो। तुमरी शरण तुम्हारी आसा तुम ही सजन सुहेले, रखो रखन हार दयाला, रखो रखन हार दयाला, नानक करके बोले जी, करके बोले जी,
नानक करके बोले जी, नानक करके बोले जी, नानक करके बोले जी, नानक करके बोले जी।
रख लो जी सानू रख लो, जननी चीत न राक्ष ते तेरा, मैया हों बारक तेरा, काहे न खंडस अवगुण मेरा। परम सत्कार योग सतगुरां दे साजी नवाजी, गुरु प्यारी गुरु सवारी, सतगुरां दा खास रूप गुरु खालसा साध संग जी, दूरों नेड़ों चल के महाराज दे पावन चरणा झाजरियां भर रहे हैं सारे। आओ सब तो पहला सतगुर की बख्शिश दोहराओ, प्यार नाल फतेह बुलाओ, ਕੋਈ ਰਸਨਾ ਵਾਂਝੀ ਨਾ ਰਵੇ ਕਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਗੁਰਮੁਖੋ ਮਹਾਂਪੁਰਸ਼ ਬਚਨ ਕਰਿਆ ਕਰਦੇ ਸੀ ਕਿ ਚਾਰ ਪ੍ਰਕਾਰ ਦੇ ਸਰੋਤੇ ਹੁੰਦੇ ਨੇ, ਕਿਹੜੇ ਕਿਹੜੇ? ਇੱਕ ਹੁੰਦੇ ਨੇ ਕਹਿੰਦੇ ਸੂੰਘੇ ਸਰੋਤੇ, ਇੱਕ ਹੁੰਦੇ ਨੇ ਉਂਘੇ ਸਰੋਤੇ, ਇੱਕ ਖੂੰਗੇ ਤੇ ਇੱਕ ਚੂੰਗੇ, ਚਾਰ ਹੁੰਦੇ ਨੇ। ਸੂੰਘੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਵੇਖਣ ਆਉਂਦੇ ਨੇ ਰੌਣਕ ਮੇਲਾ, ਬਸ ਵੇਖਣ ਹੀ ਆਉਂਦੇ ਨੇ, ਉਹਨਾਂ ਦਾ ਪ੍ਰੇਮ ਕੋਈ ਨਹੀਂ ਹੁੰਦਾ। ਕਿਹੋ ਜੇ ਦੁਆਨ ਲੱਗੇ, ਕੱਠ ਕਿੰਨਾ ਕੁ ਹੋਇਆ, ਚਿਮਟੇ ਕਿਵੇਂ ਵੱਜੇ, ਬਸ ਆਹੀ ਕੁਛ ਵੇਖਦੇ, ਹੋਰ ਨੀ ਕੁਛ। ਉਹਨਾਂ ਨੂੰ ਕਹਿੰਦੇ ਨੇ ਸੂੰਘੇ, ਜਿਹੜੇ ਸੂੰਘਣ ਹੀ ਆਉਂਦੇ ਆ, ਪੱਲੇ ਥੋੜਾ ਲਜਾਣਾ ਕੁਛ ਉਹਨਾਂ ਨੇ, ਗੁਰਮਤ ਦੀ ਗੱਲ ਨੀ ਕੁਛ ਸਿੱਖਣੀ, ਬਸ ਜਾ ਕੇ ਆਹ ਸੀ ਜੀ, ਉੱਥੇ ਆਹ ਗੱਲ ਸੀ, ਉੱਥੇ ਆਹ ਗੱਲ ਸੀ, ਪਰ ਰੌਲਾ ਪਾਉਣਗੇ, ਹੋਰ ਨੀ ਕੁਛ ਪੱਲੇ ਪਾਉਣਾ। ਉਹਨਾਂ ਨੂੰ ਕਹਿੰਦੇ ਨੇ ਸੂੰਘੇ ਸਰੋਤੇ, ਵੇਖਣ ਹੀ ਆਉਂਦੇ ਸਿਰਫ। ਔਰ ਇੱਕ ਹੁੰਦੇ ਨੇ ਉਂਘੇ ਸਰੋਤੇ, ਜਿਹੜੇ ਸਤ ਸੰਗਤ ਵਿੱਚ ਆ ਕੇ ਵੀ ਉਂਘਦੇ ਹੀ ਰਹਿੰਦੇ ਨੇ, ਇੱਥੇ ਵੀ ਆ ਕੇ ਉਹਨਾਂ ਨੂੰ ਨੀਂਦ ਹੀ ਆਉਂਦੀ ਰਹਿੰਦੀ ਹੈ, ਬੈਠੇ ਸੰਗਤ ਵਿੱਚ ਨੇ ਦਿਮਾਗ ਸੁੱਤਾ ਹੀ ਪਿਆ, ਪਤਾ ਹੀ ਨਹੀਂ ਲੱਗਿਆ ਵੀ ਗੱਲ ਕੀ ਚੱਲਦੀ ਹੈ। ਉਹ ਹੁੰਦੇ ਨੇ ਉਂਘੇ ਸਰੋਤੇ। ਇੱਕ ਕਹਿੰਦੇ ਖੂੰਘੇ ਸਰੋਤੇ, ਉਹ ਕੌਣ ਨੇ? ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ, ਭਾਵ ਕੇ ਬੋਲਦੇ ਹੀ ਰਹਿੰਦੇ ਨੇ ਸੰਗਤ ਵਿੱਚ, ਨਾ ਸੁਣਦੇ ਨੇ ਨਾ ਨਾਲ ਦੇ ਨੂੰ ਸੁਣ ਦਿੰਦੇ ਨੇ, ਆਖੋ ਸਤਨਾਮ। ਇੱਕ ਚੁੰਘੇ ਸਰੋਤੇ, ਜਿਹੜੇ ਆ ਕੇ ਨਾਮ ਦਾ ਰਸ ਚੁੰਘਦੇ ਨੇ, ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ ਪੀਓ। ਜਿਹੜੇ ਰਸ ਲੈਣ ਆਉਂਦੇ ਨੇ, ਜਿਹੜੇ ਗਾਹਕ ਬਣ ਕੇ ਆਉਂਦੇ ਨੇ, ਜਿਨ੍ਹਾਂ ਨੇ ਇਹ ਨੀ ਵੇਖਣਾ ਵੀ ਬਾਬੇ ਕਿਹੜੇ ਆਏ ਨੇ, ਨਾ ਨਾ ਪੰਡਾਲ ਕਿਹੋ ਜਿਹਾ ਲੱਗਿਆ, ਜਾਂ ਇਕੱਠ ਕਿੰਨਾ ਕੁ ਸੀ, ਜਾਂ ਲੰਗਰ ਵਿੱਚ ਕੀ ਬਣਿਆ, ਉਹ ਇਹ ਨੀ ਵੇਖਦੇ। ਉਹਨਾਂ ਨੇ ਤੇ ਇਹ ਵੇਖਣਾ ਵੀ ਮੈਨੂੰ ਮੇਰੇ ਗੁਰੂ ਦੀ ਗੱਲ ਕਿਹੜੀ ਸੁਣਾਈ, ਜਿਹੜੀ ਮੈਨੂੰ ਗੁਰੂ ਦੇ ਨੇੜੇ ਲੈ ਜਾਇਆ। ਖੁਸ਼ਾ ਸੁਣਾ
ਸ੍ਰੀ ਵਾਹਿਗੁਰੂ,
ਤੇ ਸੁਣਾਵੇ ਭਾਵੇਂ ਕੋਈ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਹਾ ਦੀਜੇ। ਜਿਹੜਾ ਗੁਰੂ ਦੀ ਗੱਲ ਸੁਣਾਏ ਉਹਨੂੰ ਕੀ ਦਈਏ? ਅਸੀਂ ਮੁੱਲ ਪਾਤਾ ਦੁੱਧ ਪਿਆ ਦਿਓ, ਅਸੀਂ ਮੁੱਲ ਪਿਆਤਾ ਕੰਬਲ ਦੇ ਦਿਓ, ਅਸੀਂ ਮੁੱਲ ਪਾਤਾ ਪ੍ਰਸ਼ਾਦਾ ਛਕਾ ਦਿਓ ਘਰ ਸਦਕੇ, ਅਸੀਂ ਮੁੱਲ ਪਾਤਾ ਜਦੋਂ ਅੰਦਰ ਲੰਘਣਗੇ ਨਾ ਪੈਰੀ ਹੱਥ ਲਾ ਦਿਓ, ਫੋਟੋਆਂ ਖਿੱਚ ਕੇ ਲਾ ਦਿਓ ਜੀ ਮੁੱਲ ਪੈ ਗਿਆ ਜੀ। ਪਰ ਗੁਰਮੁਖੋ ਜਿਹੜਾ ਗੁਰੂ ਦੀ ਗੱਲ ਸੁਣਾਏ ਉਹਨੂੰ ਕੀ ਦਈਏ? ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵੱਡੇ ਕਰ ਬੈਸਨ ਦੀਜੇ, ਬਿਨ ਸਿਰ ਸੇਵ ਕਰੀਜੇ। ਕਹਿੰਦੇ ਸਿਰ ਵੱਢ ਕੇ ਰੱਖ ਦੀਏ, ਮੂੜਾ ਬਣਾ ਦਈਏ, ਬਿਨਾਂ ਸਿਰ ਤੋਂ ਕਰੀਏ ਸੇਵਾ। ਪਰ ਹੁਣ ਸਵਾਲ ਉੱਠਦਾ ਹੈ ਵੀ ਜਿਹਦਾ ਸਿਰ ਵੱਢਿਆ ਜਾਏ ਉਹ ਸੇਵਾ ਕਿਵੇਂ ਕਰੂ? ਜਿਹਦਾ ਸਿਰ ਵੱਢਿਆ ਜਾਏ ਉਹ ਸੇਵਾ ਕਰਨ ਜੋਗਾ ਤੇ ਰਹਿੰਦੀ ਨੂੰ ਤੇ ਮਰ ਜਾਏਗਾ, ਉਹਦਾ ਧੜ ਸੇਵਾ ਕਿਵੇਂ ਕਰੇਗਾ? ਬਈ ਇਹਦਾ ਭਾਵ ਪਤਾ ਕੀ ਹੈ? ਇਹਦਾ ਮਤਲਬ ਇਹ ਹੈ ਵੀ ਰੱਬ ਦੇ ਪਿਆਰਿਆਂ ਦੀ ਜਦੋਂ ਸੇਵਾ ਕਰੀਏ, ਜਿਹੜਾ ਗੁਰੂ ਦੀ ਗੱਲ ਸੁਣਾਏ, ਉਦੋਂ ਆਪਣੀ ਹਉਮੈ ਦਾ ਸਿਰ ਵੱਢ ਦਈਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਣੀ ਹਉਮੈ ਦਾ ਸਿਰ, ਆਪਣੇ ਹੰਕਾਰ ਦਾ ਸਿਰ ਸੇਵਾ ਤੇ ਕਰੋ ਰੱਬ ਦੇ ਪਿਆਰਿਆਂ ਦੀ, ਪਰ ਮਨ ਵਿੱਚ ਹਉਮੈ ਨਾ ਹੋਵੇ, ਮਨ ਵਿੱਚ ਹੰਕਾਰ ਨਾ ਹੋਵੇ। ਆਪਣੀ ਚੌਧਰ ਬਣਾਉਣ ਵਾਸਤੇ ਨਹੀਂ ਸੇਵਾ ਕਰਨੀ ਕਿ ਲੋਕ ਕਹਿਣ ਬੱਲੇ 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 ਬਾਬੇ ਲੈ ਆਇਆ ਭਾਈ, ਇਹਦੇ ਘਰ ਚਰਨ ਪਵਾ ਲਏ ਤੇ ਬੜਾ ਤਕੜਾ, ਇਹਦੇ ਚਰਨ ਪਾ ਕੇ ਆ ਕੇ ਤੇ ਬੜਾ ਨੇੜੇ ਹੈ ਸੰਤਾਂ ਦੇ। ਆਪਣੀ ਟੌਰ ਜਾਂ ਚੌਧਰ ਕਾਇਮ ਕਰਨ ਦੇ ਮਾਰੇ ਇਹ ਨਹੀਂ ਹੈ। ਸੇਵਾ ਕਰੀਏ ਰੱਬ ਦੇ ਪਿਆਰਿਆਂ ਦੀ, ਪਰ ਆਪਣੀ ਹਉਮੈ ਦਾ ਸਿਰ ਵੱਢ ਕੇ ਨਿਮਰਤਾ ਧਾਰ ਕੇ ਸੇਵਾ ਕਰੀਏ, ਉਹ ਕੀਤੀ ਸੇਵਾ ਫਿਰ ਪ੍ਰਵਾਨ ਹੁੰਦੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਲਓ ਹੁਣ ਧਿਆਨ ਦਿਓ, ਕੱਲ ਆਪ ਜੀ ਨੇ ਸੁਣਿਆ ਕਿ ਬ੍ਰਹਮਦਾਸ ਵੈਰਾਗੀ ਸਾਧ ਉਹਦੇ ਚੇਲੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਅਸੀਂ ਕਰਨੇ ਨੇ। ਉਹ ਕਹਿੰਦਾ ਨਾ ਜਾਇਓ, ਗ੍ਰਿਸ਼ਤੀ ਦੇ ਦਰਸ਼ਨ ਨਾ ਕਰਿਆ ਜੇ ਮਾਰੇ ਜਾਓਗੇ। ਹੰਕਾਰ ਦਾ ਭਰਿਆ ਪਿਆ ਸੀ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੀ ਖੇਡ ਵਰਤਾਈ, ਜਿਹੜਾ ਨਿੰਦਿਆ ਕਰਦਾ ਸੀ ਮਰ ਦੇ ਚਰਨਾਂ ਨਾਲ ਜੁੜ ਗਿਆ। ਇੱਥੇ ਬੰਦਿਆਂ ਦੀ ਗੱਲ ਛੱਡੋ, ਗੁਰੂ ਨਾਨਕ ਐਸਾ ਗੁਰੂ ਸੀ ਜਿਹਦੇ ਅੱਗੇ ਪੱਥਰ ਵੀ ਝੁੱਕ ਗਿਆ। ਖੁਸ ਸਤਨਾ
ਸ੍ਰੀ ਵਾਹਿਗੁਰੂ।
ਉਹ ਪਰਬਤ ਵੀ ਝੁੱਕ ਗਏ ਗੁਰੂ ਨਾਨਕ ਸਾਹਿਬ ਦੇ ਅੱਗੇ, ਉਹ ਪੱਥਰ ਵੀ ਝੁਕਿਆ। ਪੰਜਾ ਸਾਹਿਬ ਮਹਾਰਾਜ ਨੇ ਪੰਜਾ ਲਾ ਦਿੱਤਾ ਪੱਥਰ ਤੇ, ਉਹਦਾ ਵੀ ਸਤਿਕਾਰ ਹੋ ਰਿਹਾ। ਜਿੱਥੇ ਮਹਾਰਾਜ ਨੇ ਇੱਕ ਪੰਜਾ ਹੀ ਲਾ ਦਿੱਤਾ ਨਾ, ਜਿੰਨਾ ਚਿਰ ਆ ਧਰਤੀ ਆਕਾਸ਼ ਚੰਦਰਮਾ ਰਹੇਗਾ ਉਹਨਾਂ ਚਿਰ ਉਹ ਪੱਥਰ ਦੀ ਵੀ ਪੂਜਾ ਹੋਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਗੁਰਮੁਖੋ, ਜਿੱਥੇ ਗੁਰੂ ਨਾਨਕ ਦਾ ਪੰਜਾ ਪੱਥਰ ਤੇ ਲੱਗਿਆ ਤੇ ਉਹ ਪੱਥਰ ਦੀ ਪੂਜਾ ਹੋ ਰਹੀ ਹੈ, ਜਿਹੜੇ ਬੰਦੇ ਦੇ ਸਰੀਰ ਦੇ ਅੰਦਰ ਗੁਰੂ ਨਾਨਕ ਵਸ ਜਾ, ਦਿਲ ਚ ਵਸ ਜਾ, ਕੀ ਉਹ ਸਰੀਰ ਦੀ ਪੂਜਾ ਨਹੀਂ ਹੋਏਗੀ? ਜੇ ਪੱਥਰ ਨੂੰ ਮੱਥੇ ਟੇਕਦੇ ਨੇ, ਜਿਹੜੇ ਸਰੀਰ ਦੇ ਵਿੱਚ, ਜਿਹੜੇ ਦਿਲ ਵਿੱਚ ਗੁਰੂ ਨਾਨਕ ਬੈਠਾ ਨਾ, ਉਹਨੂੰ ਵੀ ਮੱਥੇ ਟੇਕਣਗੇ। ਉਹਨੂੰ ਕੋਈ ਭਾਈ ਸਾਹਿਬ ਕਹੂ, ਕੋਈ ਸੰਤ ਕਹੂ, ਕੋਈ ਮਹਾਂਪੁਰਸ਼ ਕਹੂ, ਕੋਈ ਬ੍ਰਹਮ ਗਿਆਨੀ ਕਹੂ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਟੇਕਦੇ ਵੀ ਸੰਤਾਂ ਨੂੰ ਮੱਥੇ? ਨਾਲੇ ਕਈ ਕਹਿੰਦੇ ਵੀ ਬਥੇਰਾ ਨੇ ਵੀ ਨਾ ਟੇਕੋ, ਨਾ ਟੇਕੋ, ਨਾ ਟੇਕੋ, ਫਿਰ ਵੀ ਟੇਕ ਜਾਂਦਾ। ਜਿਸ ਕੋ ਦੇਖ ਕਰ ਸਰ ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ। ਸਾਧ ਸੰਗਤ ਜੀ, ਜੋ ਦਰ ਦਰ ਪੇ ਝੁਕਤਾ ਹੈ ਉਸੇ ਸਰ ਨਹੀਂ ਕਹਤੇ। ਸਾਧ ਸੰਗਤ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ਾਂ ਦਾ ਇੰਨਾ ਸਤਿਕਾਰ ਦੁਨੀਆਂ ਵਿੱਚ ਹੋਇਆ, ਇਹਦਾ ਕਾਰਨ ਕੀ ਹੈ? ਟਰਾਲੀਆਂ ਹੋਰ ਵੀ ਬੜੀਆਂ ਹੁੰਦੀਆਂ ਨੇ, ਪਰ ਉਸ ਟਰਾਲੀ ਨੂੰ ਮੱਥੇ ਟੇਕਦੇ ਨੇ ਜਿਹੜੀ ਟਰਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੁੰਦੇ ਨੇ। ਬੈੱਡ ਹੋਰ ਵੀ ਬੜੇ ਨੇ, ਉਸ ਬੈੱਡ ਨੂੰ ਮੱਥੇ ਟੇਕਦੇ ਨੇ ਜਿਹੜੇ ਬੈੱਡ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੁੰਦੇ ਨੇ। ਸਾਧ ਸੰਧ ਕਮਰੇ ਹੋਰ ਵੀ ਬੜੇ ਨੇ, ਕੋਠੀ ਦੇ ਕਮਰੇ ਬੜੇ ਨੇ, ਜਦੋਂ ਖੰਡ ਪਾਠ ਕਰੋਗੇ ਉਸ ਕਮਰੇ ਨੂੰ ਵੀ ਮੱਥੇ ਟੇਕਣਗੇ ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੁੰਦੇ ਨੇ। ਬਾਣੀ, ਬਾਣੀ ਜਿਹਦੇ ਉੱਤੇ ਰੱਖ ਦਿੱਤੀ ਉਹਦਾ ਸਤਿਕਾਰ ਹੋਏਗਾ। ਤੇ ਜਿਹੜਾ ਬੰਦਾ ਵਾਹਿਗੁਰੂ ਦਾ ਨਾਮ ਜਪਦਾ, ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ, ਉਹਦਾ ਸਤਿਕਾਰ ਹੋਣਾ ਸੁਭਾਵਿਕ ਹੈ। ਸਤਿਕਾਰ ਸਰੀਰ ਦਾ ਨਹੀਂ, ਸਤਿਕਾਰ ਉਹਦੇ ਗੁਣਾਂ ਦਾ। ਸਤਿਕਾਰ ਸਰੀਰ ਦਾ ਨਹੀਂ, ਸਰੀਰ ਤੇ ਹੱਡ ਚੰਮਦਾ ਸਾਡਾ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਸਰੀਰ ਮਹਾਂਪੁਰਸ਼ਾਂ ਦਾ ਵੀ ਇਹੋ ਜਿਹਾ ਹੀ ਹੁੰਦਾ ਹੈ, ਪਰ ਉਹ ਸਰੀਰ ਦੇ ਅੰਦਰ ਗੁਰੂ ਨਾਨਕ ਬੈਠਾ ਹੈ, ਉਹ ਸਰੀਰ ਦੇ ਅੰਦਰ ਬਾਣੀ ਹੈ। ਇਸ ਕਰਕੇ ਉਹ ਸਰੀਰ ਦਾ ਵੀ ਸਤਿਕਾਰ ਹੋ ਰਿਹਾ ਹੈ, ਹੋਰ ਕਿਸੇ ਦਾ ਸਤਿਕਾਰ ਨਹੀਂ। ਤੇ ਹੋਵੇ ਭਾਵੇਂ ਕੋਈ, ਭਾਵੇਂ ਕੋਈ ਪਿੰਡ ਚ ਰਹਿੰਦਾ, ਬਾਣੀ ਵਸਾਏ ਆਪਣੇ ਅੰਦਰ, ਮਿਹਨਤ ਕਰੇਗਾ, ਘੱਲ ਨਾ ਘਾਲੇਗਾ, ਫਿਰ ਸਤਿਕਾਰ ਹੋਏਗਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਆਪ ਜੀ ਨੇ ਸੁਣਿਆ ਹੀ ਸੀ, ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਮਗਰੋਂ ਹੈ, ਪਹਿਲਾਂ ਨਾਮ ਹੈ, ਫਿਰ ਜਿੱਥੇ ਨਾਮ ਆਏਗਾ ਚੜ੍ਹਦੀ ਕਲਾ ਹੋਏਗੀ ਹੀ ਹੋਏਗੀ। ਨਾਮ ਦੀ ਲਾਜ ਉਹਨੂੰ ਰੱਖਣੀ ਪੈਂਦੀ, ਜਿੱਥੇ ਪਰਮੇਸ਼ਰ ਦਾ ਨਾਮ ਹੈ ਚੜ੍ਹਦੀ ਕਲਾ ਵੀ ਨਾਲ ਹੀ ਹੈ ਬਸ। ਤੇ ਜੇ ਕੋਈ ਕਵੇ ਵੀ ਨਾਮ ਹੋਵੇ ਹੀ ਨਾ ਤੇ ਚੜ੍ਹਦੀ ਕਲਾ ਹੋ ਜਾਏ, ਬਸ ਫਿਰ ਨੀ ਗੱਲ ਬਣਨੀ, ਜੋ ਮਰਜ਼ੀ ਕਰੀ ਜਾਏ। ਸੋ ਸਾਧ ਸੰਗਤ, ਹੋਮੇ ਦਾ ਸਿਰ ਵੱਢ ਕੇ, ਇਹ ਇੱਕ ਹੋਮੇ ਹੈ ਜਿਹੜੀ ਸਾਨੂੰ ਗੁਰੂ ਦੇ ਨੇੜੇ ਜਾਣ ਨਹੀਂ ਦਿੰਦੀ। ਇੱਕੋ ਹੀ ਤਰੀਕਾ, ਹੋਮੇ ਬੂਝੇ ਤਾਂ ਦਰ ਸੂਝੇ। ਮੇਲਾ ਹੋ ਜਾਵੇਗਾ ਹੋਮੇ ਦੀਆਂ ਤੋੜ ਦੁਆਰਾ, ਮੇਲਾ ਹੋ ਜਾਵੇਗਾ ਹੋਮੇ ਦੀਆਂ ਤੋੜ ਦੁਆਰਾ।
ਜਾ
ਜਾਵੇਗਾ ਹਮੇ ਦੀਆਂ ਤੋੜ ਦੀਵਾਰਾਂ ਮੇਲਾ ਹੋ ਜਾਵੇਗਾ ਹਮੇ ਦੀਆਂ ਤੋੜ ਦੀਵਾਰਾਂ ਤਾਂ ਦਰ ਸੂਝੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਲਿਆ ਉਹਨਾਂ ਨੂੰ ਗੁਰੂ ਨਾਨਕ ਦਾ ਦੁਆਰਾ ਲੱਭ ਗਿਆ ਤੇ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਉਹ ਗੁਰੂ ਨਾਨਕ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ। ਹਉਮੈ ਜਿਹੜੀ ਹੈ ਜਿਹੜਾ ਹੰਕਾਰ ਹੈ ਇਹ ਸਾਰੇ ਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਮਾਨ ਨਾ ਹੋਵੇ, ਯਾਦ ਰਵੇ ਸਾਡਾ ਪਿਛੋਕੜ ਕੀ ਹੈ, ਅਸੀਂ ਉੱਠੇ ਕਿੱਥੋਂ। ਜਿਹੜਾ ਬੰਦਾ ਤਾਂ ਨੂੰ ਨਿਗਾਹ ਰੱਖਦਾ ਨਾ ਉਹ ਠੇਡਾ ਖਾ ਕੇ ਡਿੱਗ ਪੈਂਦਾ, ਜਿਹੜਾ ਥੱਲੇ ਨਿਗਾਹ ਰੱਖੇ ਉਹ ਕਦੇ ਨਹੀਂ ਡਿੱਗ ਸਕਦਾ, ਉਹਨੂੰ ਪਤਾ ਹੁੰਦਾ ਵੀ ਇੱਥੇ ਵੱਟੇ ਪਏ ਨੇ। ਜਿਹੜਾ ਤਾਂ ਨੂੰ ਨਿਗਾਹ ਰੱਖ ਕੇ ਤੁਰਦਾ ਡਿੱਗਿਆ ਹੀ ਪਿਆ, ਬਸ ਬਹੁਤਾ ਚਿਰ ਨਹੀਂ ਤੁਰ ਸਕਦਾ, ਠੇਡਾ ਵੱਜੂ ਤੇ ਡਿੱਗ ਪੂ। ਨਿਗਾਹ ਥੱਲੇ ਨੂੰ ਰੱਖੇ, ਜਿਵੇਂ ਕਹਿੰਦੇ ਰਾਜਾ ਸੀ ਇੱਕ, ਉਹਨੇ ਸਾਧ ਸੰਗਤ ਜੀ ਕਿਸੇ ਦਾ ਬੱਚਾ ਗੋਦ ਲੈ ਲਿਆ, ਗੋਦ ਲੈ ਲਿਆ, ਬਹੁਤਾ ਹੀ ਗਰੀਬ ਪਰਿਵਾਰ ਸੀ। ਉਹ ਬੱਚਾ ਘਾਹ ਖੋਤ ਕੇ ਆਪਦਾ ਗੁਜ਼ਾਰਾ ਕਰਦਾ ਸੀ, ਘਾਹ ਖੋਤਣਾ, ਦਾਤਰੀ ਉਹਦੇ ਕੋਲ, ਦਾਤੀ ਇੱਕ ਪੱਲੀ ਰੰਬਾ ਰੱਖਿਆ ਹੋਇਆ ਸੀ। ਰਾਜੇ ਨੇ ਬੱਚਾ ਗੋਦ ਲੈ ਲਿਆ, ਰਾਜਕੁਮਾਰ ਬਣਾ ਲਿਆ ਆਪਣਾ, ਕਹਿੰਦੇ ਰਾਜ ਗੱਦੀ ਮੈਨੂੰ ਦੇ ਦੇਣੀ ਹੈ। ਸਮਾਂ ਲੰਘਦਾ ਗਿਆ, ਉਹ ਬੱਚਾ ਰੋਜ਼ ਇੱਕ ਕਮਰੇ 'ਚ ਜਾਇਆ ਕਰੇ, ਕੁੰਡੀ ਲਾ ਕੇ ਬੰਦ ਕਰ, ਅੰਦਰੋਂ ਨਾ ਕੁੰਡੀ ਲਾ ਕੇ ਉਹ ਦਰਵਾਜ਼ਾ ਬੰਦ ਕਰ ਲਿਆ ਕਰੇ, ਘੰਟਾ ਘੰਟਾ ਅੰਦਰ ਬੈਠਾ ਰਿਹਾ ਕਰੇ। ਜਵਾਨ ਹੋ ਗਿਆ, 20-25 ਸਾਲ ਲੰਘ ਗਏ, ਉਹਦੇ ਜਿਹੜੇ ਨੌਕਰ ਚਾਕਰ ਸਾਰੇ ਵੇਖਿਆ ਕਰਨ ਵੀ ਰਾਜਕੁਮਾਰ ਅੰਦਰ ਕੀ ਕਰਨ ਜਾਂਦਾ ਰੋਜ਼। ਇੱਕ ਦਿਨ ਉਹਨੇ ਦੱਸਤਾ ਬਾਦਸ਼ਾਹ ਨੂੰ, ਕਹਿੰਦੇ ਜੀ ਜਿਹੜਾ ਤੁਸੀਂ ਰਾਜਕੁਮਾਰ ਹੈ ਤੁਹਾਡਾ ਗੋਦ ਲਿਆ ਵਾ ਪੁੱਤਰ, ਇਹ ਰੋਜ਼ ਅੰਦਰ ਜਾਂਦਾ ਹੈ, ਬੈਠਾ ਰਹਿੰਦਾ ਅੰਦਰ ਕਈ ਕਈ ਘੰਟੇ, ਪਤਾ ਨਹੀਂ ਕੀ ਕਰਦਾ। ਉਹ ਪੁੱਛ ਲਿਆ ਰਾਜੇ ਨੇ, ਪੁੱਤਰ ਤੂੰ ਅੰਦਰ ਕੀ ਕਰਨਾ ਰੋਜ਼? ਕਹਿੰਦਾ ਪਿਤਾ ਜੀ ਤੁਸੀਂ ਕੀ ਲੈਣਾ ਰਹਿਣ ਦਿਓ। ਕਹਿੰਦੇ ਨਹੀਂ ਦੱਸ ਤੇ ਸਹੀ, ਕੁੰਡੀ ਲਾ ਕੇ ਬੈਠਾ ਰਹਿੰਦਾ ਹੈ ਘੰਟਾ ਘੰਟਾ, ਅੰਦਰ ਕੀ ਕਰਨਾ? ਕਹਿੰਦੇ ਪਿਤਾ ਜੀ ਤੁਸੀਂ ਰਹਿਣ ਦਿਓ। ਕਹਿੰਦੇ ਨਹੀਂ ਦੱਸ। ਕਹਿੰਦੇ ਆ ਜਾਓ ਫਿਰ। ਮੰਤਰੀ ਵਜ਼ੀਰ ਸਾਲੇ ਸਾਰੇ ਅੰਦਰ ਚਲੇ ਗਏ, ਅੰਦਰ ਜਾ ਕੇ ਵੇਖਿਆ ਸਾਧ ਸੰਗਤ ਜੀ ਇੱਕ ਸੰਦੂਕ ਰੱਖਿਆ ਹੋਇਆ, ਉਹਨੂੰ ਜਿੰਦਾ ਲੱਗਿਆ, ਜਿੰਦਾ ਖੋਲਿਆ, ਉੱਪਰੋਂ ਢੱਕਣ ਖੁੱਲਿਆ, ਉਹਦੇ ਵਿੱਚ ਇੱਕ ਦਾਤੀ ਪਈ ਹੈ, ਇੱਕ ਪੱਲੀ, ਇੱਕ ਰੰਬਾ, ਤਿੰਨ ਚਾਰ ਚੀਜ਼ਾਂ ਪਈਆਂ। ਰਾਜਾ ਕਹਿੰਦਾ ਪੁੱਤ ਇਹ ਕੀ ਹੈ? ਕਹਿੰਦਾ ਮੈਂ ਇਹਨੂੰ ਵੇਖਦਾ ਰਹਿੰਦਾ ਇੱਕ ਘੰਟਾ ਰੋਜ਼ ਆ ਕੇ। ਕਹਿੰਦੇ ਕਿਉਂ? ਮੈਂ ਇਹਨੂੰ ਤਾਂ ਵੇਖਦਾ ਵੀ ਤੁਸੀਂ ਮੈਨੂੰ ਇੰਨਾ ਸਤਿਕਾਰ ਦਿੱਤਾ ਹੈ, ਕਿਤੇ ਮੈਂ ਭੁੱਲ ਹੀ ਨਾ ਜਾਵਾਂ ਵੀ ਮੇਰੀ ਔਕਾਤ ਕੀ ਹੈ। ਖੁਸਸਨਾ
ਸ੍ਰੀ ਵਾਹਿਗੁਰੂ,
ਮੈਂ ਭੁੱਲ ਨਾ ਜਾਵਾਂ ਕਿਤੇ ਵੀ ਮੈਂ ਉੱਠਿਆ ਕਿੱਥੋਂ ਆ, ਤੁਸੀਂ ਮੈਨੂੰ ਮਾਣ ਦਿੱਤਾ ਹੈ ਤੇ ਮੈਂ ਤੁਹਾਡੇ ਮਾਣ ਦਿੱਤੇ ਨੂੰ ਪਾ ਕੇ ਤੇ ਮੈਂ ਹੰਕਾਰ ਚ ਆ ਜਾ ਕਿਤੇ ਵੀ ਮੈਂ ਤੇ ਹੁਣ ਰਾਜਾ ਬਣ ਗਿਆ, ਮੈਂ ਤੇ ਇੰਨੇ ਲੋਕ ਮੇਰੇ ਆਲੇ ਦੁਆਲੇ, ਇਸ ਕਰਕੇ ਮੈਂ ਇਹਨੂੰ ਵੇਖਦਾ ਰਹਿੰਦਾ ਮਨਾ, ਇਹ ਤੇ ਰਾਜਾ ਹੀ ਹੈ ਜਿਹਨੇ ਤੈਨੂੰ ਇੰਨਾ ਮਾਣ ਦਿੱਤਾ, ਤੂੰ ਤੇ ਕੁਛ ਵੀ ਨਹੀਂ ਸੀ, ਤੇਰੇ ਪੱਲੇ ਤੇ ਕੁਛ ਵੀ ਨਹੀਂ ਸੀ, ਤੈਨੂੰ ਇੰਨਾ ਮਾਣ ਸਤਿਕਾਰ ਦਿੱਤਾ ਰਾਜੇ ਨੇ, ਇਸ ਕਰਕੇ ਮੈਂ ਇਹਨੂੰ ਵੇਖਦਾ ਰਹਿੰਦਾ ਵੀ ਮੈਨੂੰ ਮੇਰਾ ਜਿਹੜਾ ਨਾ ਪਿਛੋਕੜ ਉਹ ਕਿਤੇ ਭੁੱਲ ਨਾ ਜਾਏ। ਗੁਰਮੁਖੋ, ਜਿਹਨੇ ਕਿਸੇ ਚੰਗੇ ਅਹੁਦਿਆਂ ਤੇ ਮਰਤਬਿਆਂ ਤੇ ਪਹੁੰਚਣਾ ਹੋਵੇ ਨਾ, ਉਹ ਕਦੇ ਆਪਣਾ ਪਿਛੋਕੜ ਨਾ ਭੁੱਲੇ। ਜਿਹੜਾ ਬੰਦਾ ਆਪਣਾ ਪਿਛੋਕੜ ਭੁੱਲ ਜਾਂਦਾ ਫਿਰ ਉਹ ਮਾਰ ਖਾ ਜਾਂਦਾ। ਮਹਾਰਾਜ ਨੇ ਮਾਣ ਸਤਿਕਾਰ ਦੇ ਦਿੱਤਾ, ਉਹਨੂੰ ਸੰਭਾਲਣ ਵਾਸਤੇ ਸਾਡੇ ਅੰਦਰ ਬੇਨਤੀ ਮੈਂ ਕੱਲ ਕੀਤੀ ਸੀ, ਭਾਂਡਾ ਹੋਣਾ ਚਾਹੀਦਾ ਜਿਹੜੀ ਵਸਤੂ ਸਮਾਈ ਜਾ ਸਕੇ, ਜੇ ਛੋਟਾ ਭਾਂਡਾ ਹੋਏਗਾ ਫਿਰ ਛੇਤੀ ਭਰ ਜਾਏਗਾ। ਮਹਾਰਾਜ ਦੀ ਕਿਰਪਾ ਤੋਂ ਬਿਨਾਂ ਇਹ ਬਖਸ਼ਿਸ਼ਾਂ ਪ੍ਰਾਪਤ ਨਹੀਂ ਹੁੰਦੀਆਂ, ਸਤਿਗੁਰਾਂ ਦੀ ਰਹਿਮਤ ਤੋਂ ਬਿਨਾਂ ਗੱਲ ਨਹੀਂ ਬਣਦੀ। ਹਉਮੈ ਨੂੰ ਮਾਰਨਾ ਕਿਤੇ ਸੌਖਾ ਨਹੀਂ, ਸਤਿਗੁਰ ਦੀ ਕਿਰਪਾ ਹੋਵੇ, ਮਰਦ ਦੀ ਰਹਿਮਤ ਹੋਵੇ, ਫਿਰ ਗੱਲ ਬਣਦੀ। ਬੜੇ ਬੜੇ ਹੰਕਾਰ ਵਿੱਚ ਆ ਗਏ ਤੇ ਮਾਨ ਕੀ ਹੈ, ਮਾਨ ਹੈ ਕਾਹਦਾ? ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਸਾਹਿਬ ਨੇ ਇੱਕ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ। ਮਿੱਠੀਆਂ ਮਿੱਠੀਆਂ ਚਪੇੜਾਂ ਮਾਰੀਆਂ ਨੇ, ਮਿੱਠੀਆਂ ਮਿੱਠੀਆਂ ਪ੍ਰੇਮ ਨਾਲ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕੈ, ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਮੈਂ ਵੇਖਣਾ ਹੁੰਦਾ ਕਈ ਕਹਿਣਗੇ, ਮੈਂ ਤੇ 10 ਮਾਲਾ ਫੇਰਦਾ ਜੀ ਰੋਜ਼, ਮੈਂ 15 ਫੇਰਦਾ, ਨਾਲੇ 15 ਤੇ ਨਾਲੇ ਮੈਂ ਮਾਲਾ, ਨਾਲੇ ਮੈਂ। ਇੱਕ ਮਾਲਾ ਗਿਆਨ ਦਿੰਦੀ ਹੈ ਬਹੁਤ ਵੱਡਾ। ਆ ਜਿਹੜੀ ਮਾਲਾ ਹੱਥਾਂ ਚ ਫੜੀ ਫਿਰਦੇ ਨਾ ਸੀ, ਤੁਹਾਡੇ ਕੋਲ ਵੀ ਹੁੰਦੀਆਂ, ਮੈਂ ਵੀ ਫੜਦਾ ਮਾਲਾ। ਮਾਲਾ ਇੱਕ ਬਹੁਤ ਵੱਡਾ ਗਿਆਨ ਦਿੰਦੀ ਹੈ, ਬਹੁਤ ਵੱਡਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕੈ, ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਮਾਲਾ ਦੇ ਵਿੱਚ ਇੱਕ ਮੇਰੂ ਹੁੰਦਾ ਹੈ, ਉਹ ਮੇਰੂ ਜਾਂ ਤੇ ਦੂਜੇ ਸਾਰੇ ਮਣਕਿਆਂ ਨਾਲੋਂ ਉੱਚਾ ਪਰੋਇਆ ਪਿਆ ਹੁੰਦਾ, ਜਾਂ ਫਿਰ ਦੂਜਿਆਂ ਨਾਲੋਂ ਮੋਟਾ ਹੁੰਦਾ। ਆਪਣੇ ਰਾੜਾ ਸਾਹਿਬ ਤੋਂ ਉਹਨਾਂ ਦੀਆਂ ਬਣਾਉਂਦੀਆਂ ਬੀਬੀਆਂ ਜ਼ਿਆਦਾ ਮਾਲਾ ਉਹਨਾਂ ਦੀਆਂ, ਤੇ ਉਹ ਜਿਹੜੀਆਂ ਨੇ ਬਣਾਉਂਦੀਆਂ ਨੇ ਉਹਦਾ ਇੱਕ ਵੱਡਾ ਸਾਰਾ ਮੇਰੂ ਹੁੰਦਾ। ਇਹ ਨਿਸ਼ਾਨੀ ਹੈ ਵੀ ਇੱਥੋਂ ਬੈਕ ਮੁੜ ਜਾਣਾ, ਇੱਥੇ 108 ਹੋ ਗਏ। ਉਹ ਹੈ ਤੇ ਵੱਡਾ ਮੇਰੂ ਹੁੰਦਾ ਤੇ ਸਾਰਿਆਂ ਨਾਲੋਂ ਉੱਚਾ ਹੈ, ਉਹਦੇ ਉੱਤੇ ਫੁੱਲ ਜਿਹਾ ਵੀ ਲੱਗਿਆ ਹੋਇਆ ਹੁੰਦਾ। ਪਰ ਭਾਈ ਗੁਰਦਾਸ ਜੀ ਕਹਿੰਦੇ, ਉੱਚਾ ਤੇ ਹੈ, ਉੱਚਾ ਹੋਣ ਕਰਕੇ ਵਿਚਾਰਾ ਕਿਸੇ ਗਿਣਤੀ ਚ ਹੀ ਨਹੀਂ ਆਉਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਤੇ ਸਹੀ ਕਿੱਡਾ ਵੱਡਾ ਗਿਆਨ ਹੈ। ਮਾਲਾ ਕੀ ਕਹਿੰਦੀ ਹੈ? ਮੈਨੂੰ ਫੇਰ ਲੈ ਮਾਲਾ ਕਹਿੰਦੀ ਹੈ, ਤੇ ਮੇਰੂ ਕਹਿੰਦਾ ਮੇਰੇ ਵਾਂਗੂ ਵੱਡਾ ਨਾ ਹੋ ਜੀ ਕਿਤੇ, ਮੈਂ ਵੱਡਾ ਸਾਰਿਆਂ ਨਾਲੋਂ, ਪਰ ਜਦੋਂ ਮੇਰੀ ਵਾਰੀ ਆਉਂਦੀ ਹੈ ਉਦੋਂ ਫਿਰ ਬੈਕ। ਤੁਸੀਂ ਸੰਤਾਂ ਨੂੰ ਪੁੱਛੋ ਵੀ ਬਾਬਾ ਜੀ ਮਾਲਾ ਕਿਵੇਂ ਫੇਰਨੀ ਹੈ, ਉਹ ਕਹਿਣਗੇ ਜਦੋਂ ਭਾਈ ਮੇਰੂ ਆ ਜਾਏ ਉਦੋਂ ਫਿਰ ਬੈਕ ਕਰ ਲਿਆ ਕਰੋ ਪਿੱਛੇ, ਉਹ ਵਿਚਾਰੇ ਦੀ ਵਾਰੀ ਵੀ ਨਹੀਂ ਆਉਂਦੀ। ਆ ਕੋ ਸਤਨਾਮ
ਵਾਹਿਗੁਰੂ।
108 ਦੀ ਹੈ ਨਾ ਮਾਲਾ, ਤੇ ਉਹ ਵੱਧ ਹੈ, ਇੱਕ ਵੱਧ ਹੈ। ਉਹ 108 ਦੀ ਗਿਣਤੀ ਹੁੰਦੀ ਹੈ, 109 ਦੀ ਗਿਣਤੀ ਨਹੀਂ ਹੁੰਦੀ। ਇਸ ਕਰਕੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਵੱਡਾ ਤੇ ਹੈ ਪਰ ਕਿਸੇ ਗਿਣਤੀ ਚ ਨਹੀਂ ਆਇਆ। ਮਾਲਾ ਕਹਿੰਦੀ ਹੈ ਮਨ ਵਿੱਚ ਮਾਨ ਨਾ ਕਰ ਲਈ, ਗਿਣਤੀ ਚ ਤੂੰ ਵੀ ਨਹੀਂ ਆਉਣਾ, ਪਿਰਥੀ ਚ ਤਾਂ ਦੱਸੋ ਕਿਹੜੀ ਗਿਣਤੀ ਚ ਆਇਆ, ਧੀਰ ਮੱਲ ਕਿਹੜੀ ਗਿਣਤੀ ਚ ਆਇਆ, ਰਾਮ ਰਾਏ ਕਿਹੜੀ ਗਿਣਤੀ ਚ ਆਇਆ। ਸਤਿਗੁਰਾਂ ਦੇ ਸੁਪੁੱਤਰ ਹੋਣ ਦੇ ਬਾਵਜੂਦ ਵੀ ਮਨ ਵਿੱਚ ਹਉਮੈ ਆ ਗਈ, ਇੱਥੇ ਸਭ ਦਾ ਸਤਿਕਾਰ ਹੋਇਆ, ਪਰ ਹੰਕਾਰੀ ਬੰਦੇ ਗੁਰੂ ਘਰ ਚ ਕਿਸੇ ਗਿਣਤੀ ਚ ਆਏ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਆਖ ਲਓ ਬਸ, ਅੱਜ ਨਿਬੜ ਜਾਣਾ ਕੰਮ, ਕੱਲ ਨੂੰ ਕਹਿਣ ਦੀ ਲੋੜ ਨਹੀਂ ਪੈਣੀ। ਇਹ ਤੇ ਤੁਸੀਂ ਆਪਣੇ ਘਰ ਆਪਣੀ ਮਰਜ਼ੀ ਨਾਲ ਹੀ ਕਹਿਣਾ, ਅੱਜ ਦਾ ਹੀ ਸਮਾਂ ਹੈ, ਲਾਹਾ ਲਓ। ਬਾਕੀ ਜਿਹੜਾ ਸੰਗਤ ਚ ਮਿਲ ਕੇ ਕਹਿੰਦੇ ਆ ਨਾ, ਇਹਦਾ ਬੜਾ ਵੱਡਾ ਫਲ ਹੈ। ਮੈਂ ਬੇਨਤੀ ਕੀਤੀ ਸੀ ਨਾ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੁੰਦਾ। ਸੰਗਤ ਵਿੱਚ ਕਹੀਏ ਨਾ, ਇਹ ਆਵਾਜ਼ ਸਿੱਧੀ ਪਹੁੰਚਦੀ ਸੱਚਖੰਡ, ਸਾਡੀ ਇਕੱਲਿਆਂ ਦੀ ਨਹੀਂ ਪਹੁੰਚਦੀ, ਸਾਡਾ ਤੇ ਮਨ ਹੀ ਜੁੜਦਾ। ਜਦੋਂ ਸੰਗਤ ਚ ਮਿਲ ਕੇ ਕਹਿੰਦੇ ਆ, ਫਿਰ ਉਹ ਗੁਰਮੁਖਾਂ ਵਾਸਤੇ ਦਰਵਾਜ਼ਾ ਖੁੱਲਦਾ ਹੀ ਹੈ, ਸਾਡੀ ਵੀ ਨਾਲ ਹੀ ਪਹੁੰਚ ਜਾਂਦੀ ਆਵਾਜ਼। ਸੋ ਇਸ ਕਰਕੇ ਭਾਈ ਰਸਨਾ ਪਿੱਤਰ ਕਰਿਆ ਕਰੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੋ ਉਹ ਮੇਰੂ ਹੈ ਜਿਹੜਾ, ਉਹ ਕਿਸੇ ਗਿਣਤੀ ਚ ਨਹੀਂ ਆਉਂਦਾ। ਜਿਹੜੇ ਬੰਦੇ ਦੇ ਅੰਦਰ ਹੰਕਾਰ ਹੋ ਜਾਏ, ਉਹ ਗੁਰੂ ਘਰ ਵਿੱਚ ਪੰਥ ਵਿੱਚ ਕਿਸੇ ਗਿਣਤੀ ਚ ਨਹੀਂ ਆ ਸਕਦਾ, ਖਾਲੀ ਰਹਿ ਜਾਏਗਾ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਭਾਈ ਸਾਹਿਬ ਕਹਿੰਦੇ, ਬਿਰਖਨ ਵਿਖੈ ਪੇਖੀਐ ਸੇਬਲ ਉੱਚੋ, ਜੈਸੇ ਬਿਰਖਨ ਵਿਖੈ ਪੇਖੀਐ ਸੇਬਲ ਉੱਚੋ, ਨਿਹ ਫਲ ਰਹੇ ਬਿਰਖੈ ਨਾ ਕਾਹੂ ਕਾਜ ਹੈ। ਸਿਮਲ ਸਾਰਿਆਂ ਨਾਲੋਂ ਉੱਚਾ ਹੁੰਦਾ ਦਰਖਤਾਂ ਚ, ਸਿਮਲ ਤੋਂ ਵੱਡਾ ਤੇ ਕੋਈ ਦਰਖਤ ਨਹੀਂ ਹੁੰਦਾ, ਸਭ ਨਾਲੋਂ ਵੱਡਾ ਉੱਚਾ, ਤੇ ਚੌੜਾਈ ਲੰਬਾਈ ਉਹਦੀ ਬਹੁਤ ਹੁੰਦੀ। ਉੱਚੇ ਨੂੰ ਕੀ ਕਰੀਏ, ਰੋਜ਼ ਪੜ੍ਹਦੇ ਆ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਮੈਂ ਪੱਤ, ਫਲ ਵੀ ਕੰਮ ਨਹੀਂ, ਫੁੱਲ ਵੀ ਕੰਮ ਨਹੀਂ, ਪੱਤੇ ਵੀ ਕੰਮ ਨਹੀਂ, ਸ਼ਾਮ ਹੀ ਨਹੀਂ ਹੁੰਦੀ ਉਹਦੀ, ਉੱਚੇ ਨੂੰ ਕੋਈ ਕਰੀਏ ਕੰਮ ਤੇ ਕਿਸੇ ਆਉਂਦਾ ਹੀ ਨਹੀਂ। ਆਖੋ
ਸਤਨਾਮ
ਨਾ ਬਾਲਣ ਦੇ ਉਹ ਲੱਕੜੀ ਦੇ ਕੰਮ ਨਹੀਂ ਆਉਣਾ, ਛਾਵੇਂ ਬਹਿਣ ਦੇ ਕੰਮ ਨਹੀਂ ਆਉਣਾ, ਫਲ ਉਹਦੇ ਕੰਮ ਨਹੀਂ, ਫੁੱਲ ਉਹਦੇ ਕੰਮ ਨਹੀਂ, ਪੱਤੇ ਉਹਦੇ ਕੰਮ ਨਹੀਂ, ਫਿਰ ਉਹਦਾ ਕੀ ਫਾਇਦਾ। ਨੇਹ ਫਲ ਰਹੇ ਬਿਰਖੇ ਨਾ ਕਾਹੂ ਕਾਜ ਹੈ। ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ। ਪੰਛੀਆਂ ਵਿੱਚ ਸਭ ਤੋਂ ਉੱਚੀ ਉੱਡ ਸਕਦੀ ਹੈ ਤੇ ਚੀਲ ਉੱਡ ਸਕਦੀ ਹੈ। ਚੀਲ ਸਭ ਤੋਂ ਉੱਚੀ ਉੱਡਦੀ ਹੈ, ਉੱਪਰ ਜਾ ਕੇ ਖਲੋ ਜਾਂਦੀ ਹੈ, ਖੰਭ ਖਿਲਾਰ ਲੈਂਦੀ, ਉੱਤੇ ਹੀ ਖੜ ਜੂ ਇੱਕ ਥਾਂ, ਬੜੀ ਉੱਚੀ ਉਡਾਰੀ ਹੈ ਉਹਦੀ। ਭਾਈ ਗੁਰਦਾਸ ਜੀ ਕਹਿੰਦੇ ਉੱਡਦੀ ਤੇ ਬਹੁਤ ਉੱਚੀ ਹੈ, ਉਚਾਈ ਤੇ ਬਹੁਤ ਜ਼ਿਆਦਾ ਹੈ, ਪਰ ਉਹਨੂੰ ਉੱਚੀ ਉੱਡਣ ਨੂੰ ਕੀ ਕਰੀਏ। ਹੇਰੈ ਮ੍ਰਿਤ ਪਿੰਜਰਨ ਉੱਚੈ ਮਤ ਭਾਈ ਕੈ। ਭਾਈ ਗੁਰਦਾਸ ਜੀ ਕਹਿੰਦੇ ਨੇ ਉੱਡਦੀ ਤੇ ਬਹੁਤ ਉੱਚੀ ਹੈ, ਲੱਭਦੀ ਮਰੇ ਪਸ਼ੂ ਹੀ ਹੈ। ਆਖੋ ਸਤਨਾਮ
ਗੁਰੂ।
ਉਡਾਰੀ ਤੇ ਬੜੀ ਉੱਚੀ ਹੈ ਤੇ ਭਾਲਦੀ ਕੀ ਹੈ ਵੀ ਕਿਤੇ ਪਿੰਜਰ ਪਿਆ ਹੋਵੇ, ਕਿਤੇ ਮਰਿਆ ਪਸ਼ੂ ਪਿਆ ਹੋਵੇ, ਜਿੱਥੇ ਨਜ਼ਰ ਆ ਗਿਆ ਉਹਨੇ ਨਾਲ ਦੀ ਨਾਲ ਥੱਲੇ ਆ ਜਾਣਾ। ਫਿਰ ਗੱਲ ਆ ਗਈ ਸਾਡੀ, ਭਾਈ ਸਾਹਿਬ ਕਹਿੰਦੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾਂ ਧ੍ਰਿਗ ਚਤੁਰਾਈ ਕੈ। ਜਿਨ੍ਹਾਂ ਦੇ ਕੋਲ ਗੁਰੂ ਦਾ ਉਪਦੇਸ਼ ਹੈ ਨਹੀਂ, ਗੁਰੂ ਦੀ ਮੱਤ ਹੈ ਨਹੀਂ, ਜਿਨ੍ਹਾਂ ਦੇ ਕੋਲ ਬਾਣੀ ਹੈ ਨਹੀਂ, ਜਿਨ੍ਹਾਂ ਕੋਲ ਸੇਵਾ ਹੈ ਨਹੀਂ, ਜਿਨ੍ਹਾਂ ਕੋਲ ਕਮਾਈ ਹੈ ਨਹੀਂ, ਜਿਨ੍ਹਾਂ ਕੋਲ ਜਪ ਤਪ ਹੈ ਨਹੀਂ, ਉਹਨਾਂ ਦਾ ਗਾਉਣਾ, ਉਹਨਾਂ ਦਾ ਵਜਾਉਣਾ, ਉਹਨਾਂ ਦਾ ਲੋਕਾਂ ਨੂੰ ਸੁਣਾਉਣਾ ਵੀ ਕਿਸੇ ਲੇਖੇ 'ਚ ਨਹੀਂ ਪੈਂਦਾ, ਕਿਸੇ ਲੇਖੇ 'ਚ ਨਹੀਂ। ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾਂ ਧ੍ਰਿਗ ਚਤੁਰਾਈ। ਕੱਲੀਆਂ ਚਤੁਰਾਈਆਂ ਹੀ ਨੇ ਬਸ, ਉਹ ਫਿਰ ਕਿਸੇ ਲੇਖੇ 'ਚ ਨਹੀਂ। ਇਸ ਕਰਕੇ ਜੇ ਮਨ ਵਿੱਚ ਮਾਨ ਹੋ ਜਾਂਦਾ ਹੈ, ਮਨ ਵਿੱਚ ਹੰਕਾਰ ਹੋ ਗਿਆ, ਤੇ ਫਿਰ ਭਾਈ ਸਾਹਿਬ ਕਹਿੰਦੇ ਵੇਖੀ ਕਿਤੇ ਕਿਸੇ ਗਿਣਤੀ 'ਚ ਨਹੀਂ ਆਏਗਾ ਤੂੰ। ਇੱਥੇ ਸਤਿਕਾਰ ਉਹਨਾਂ ਦਾ, ਆਪ ਗਵਾਈਏ ਤਾਂ ਸਭ ਪਾਈਏ, ਔਰ ਕੈਸੀ ਚਤੁਰਾਈ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਚੰਚਲਾ ਚਤੁਰਾਈ। ਬੋਲੋ ਭੈਣੋ, ਚਤੁਰਾਈ ਕਿਨੈ ਨਾ ਪਾਇਆ ਏ ਮਨ, ਉਹ ਚਤੁਰਾਈ ਕਿਨੈ ਨਾ ਪਾਇਆ, 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 ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਕਿਨੈ ਨਾ ਪਾਇਆ ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ ਏ ਮਨ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈਆਂ ਨਾਲ ਨਹੀਂ ਪਾਇਆ ਜਾਣਾ, ਉਹ ਤੇ ਜਿਹੜੇ ਨੀਵੇਂ ਹੋ ਗਏ ਮਨ ਕਰਕੇ, ਜਿਹੜੇ ਝੁਕ ਗਏ ਮਹਾਰਾਜ ਦੇ ਚਰਨਾਂ ਵਿੱਚ, ਬਖਸ਼ਿਸ਼ ਉਹਨਾਂ ਤੇ ਹੋਣੀ ਹੈ, ਬਖਸ਼ਿਸ਼ ਕਿਰਪਾ ਉਹਨਾਂ ਤੇ ਹੁੰਦੀ ਹੈ ਸਤਿਗੁਰਾਂ ਦੀ, ਜਿਹੜੇ ਮਨ ਕਰਕੇ ਨੀਵੇਂ ਹੋ ਗਏ। ਕੱਲ ਸੁਣਿਆ ਸੀ ਜਿਹੜੀ ਜਗ੍ਹਾ ਨੀਵੀਂ ਹੈ ਪਾਣੀ ਉੱਧਰ ਨੂੰ ਦੌੜਦਾ। ਮਹਾਰਾਜ ਨੇ ਜਿਹੜੇ ਨੀਵੇਂ ਨੇ ਮਨ ਕਰਕੇ, ਜਿਹੜੇ ਗਰੀਬ ਨੇ, ਜਿਹੜੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇ ਬੜਾ ਗਰੀਬ ਆ, ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਐਸੋ ਤੇਰਾ। ਹੁਣ ਕਹਿਣ ਵਾਲੇ ਤੇ ਸਾਰੇ ਹੀ ਨੇ, ਮਨ ਦੀ ਗਰੀਬੀ ਹੋਵੇ ਗੁਰਸਿੱਖ ਦੇ ਕੋਲ। ਗਰੀਬ ਕੌਣ ਹੈ? ਜਿਹਦੇ ਕੋਲ ਕੁਛ ਵੀ ਨਾ ਹੋਵੇ ਉਹ ਗਰੀਬ ਹੁੰਦਾ ਨਾ। ਤੁਸੀਂ ਕਹੋਗੇ ਫਿਰ ਸੱਚੇ ਪਾਤਸ਼ਾਹ ਗਰੀਬੀ ਦੀ ਦਾਤ, ਗਰੀਬੀ ਬਖਸ਼ੋ, ਅਰਦਾਸ ਕਰਦੇ ਨੇ ਕਈ। ਨਾਨਕ ਸਰ ਦੀ ਜਿਹੜੀ ਅਰਦਾਸ ਹੈ ਉਹਦੇ ਵਿੱਚ ਕਹਿਣਗੇ ਗਰੀਬੀ ਦਾ ਦਾਨ ਬਖਸ਼ੋ। ਕਿਹੜੀ ਗਰੀਬੀ ਦੀ ਗੱਲ ਹੈ ਵੀ ਸੱਚੇ ਪਾਤਸ਼ਾਹ ਮੇਰੀ ਕੋਠੀ ਵੀ ਜਾਂਦੀ ਰਹੇ, ਮੇਰਾ ਘਰ ਵੀ ਜਾਵੇ, ਸੱਚੇ ਪਾਤਸ਼ਾਹ ਕੱਪੜੇ ਵੀ ਨਾ ਹੋਣ ਮੇਰੇ ਕੋਲ, ਮੈਨੂੰ ਗਰੀਬ ਕਰ ਦਿਓ, ਇਹ ਮੰਗ ਮੰਗਦਾ ਗੁਰਸਿੱਖ? ਨਹੀਂ ਨਹੀਂ, ਇਹ ਮੰਗ ਨਹੀਂ। ਇਹਦਾ ਭਾਵ ਇਹ ਹੈ, ਗਰੀਬ ਕੌਣ ਹੈ? ਜਿਹੜਾ ਕਹਿੰਦਾ ਸੱਚੇ ਪਾਤਸ਼ਾਹ ਹੈ ਕੋਠੀ, ਗੱਡੀ ਹੈ, ਕੋਠੀ ਹੈ, 50 ਕਿੱਲੇ ਜ਼ਮੀਨ ਵੀ ਹੈ, ਤਨਖਾਹ ਵੀ 10,000-15,000 ਆਉਂਦੀ ਹੈ ਮਹੀਨੇ ਦੀ, 2-4 ਲੱਖ ਸਾਲ ਦੀ ਆਮਦਨ ਹੈਗੀ ਹੈ, ਪਰ ਕਹਿੰਦਾ ਕੀ ਹੈ? ਮਨੋ ਸੱਚੇ ਪਾਤਸ਼ਾਹ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਸਭ ਕੁਝ, ਜਿਹਦੇ ਕੋਲ ਕੁਛ ਨਹੀਂ ਹੁੰਦਾ ਉਹ ਗਰੀਬ ਹੈ। ਆਖੋ ਸਤਨਾਮ
ਵਾਹਿਗੁਰੂ।
ਇਹ ਹੈ ਗਰੀਬੀ। ਜਿਹੜੇ ਬੰਦੇ ਦੇ ਕੋਲ ਇੱਕ ਕੱਪੜਾ ਹੈ ਤੇ ਉਸੇ ਨੂੰ ਕਹਿੰਦਾ ਇਹ ਮੇਰਾ, ਉਹ ਕਿਵੇਂ ਗਰੀਬ ਹੈ? ਜਿਹਦੇ ਕੋਲ 1 ਰੁਪਈਆ ਹੈ ਤੇ ਉਹ ਕਹਿੰਦਾ ਇਹ ਮੇਰਾ, ਉਹ ਗਰੀਬ ਨਹੀਂ। ਜਿਹਦੇ ਕੋਲ 1 ਕਰੋੜ ਹੈ ਤੇ ਕਹਿੰਦਾ ਸੱਚਿਆ ਪਾਤਸ਼ਾਹ ਇਹ ਤੇਰਾ ਹੈ, ਉਹ ਗਰੀਬ ਹੈ। ਉਸ ਗਰੀਬੀ ਦੀ ਗੱਲ, ਉਹ ਗਰੀਬ ਹੈ ਜਿਹੜਾ ਸਭ ਕੁਝ ਗੁਰੂ ਦਾ ਸਮਝਦਾ, ਸੱਚੇ ਪਾਤਸ਼ਾਹ ਮੇਰਾ ਤੇ ਕੁਝ ਵੀ ਨਹੀਂ, ਜੋ ਕੁਝ ਵੀ ਹੈ ਇਹ ਸਭ ਕੁਝ ਤੇਰਾ ਹੈ। ਤੇ ਜਿਹੜਾ ਸਭ ਕੁਝ ਗੁਰੂ ਦਾ ਸਮਝਦਾ ਉਹ ਆਪੇ ਹੀ ਗਰੀਬ ਹੈ, ਜਿਹਦੇ ਕੋਲ ਹੈ ਹੀ ਕੱਖ। ਮਨ ਦੀ ਗਰੀਬੀ ਗੁਰਸਿੱਖ ਦੇ ਕੋਲ ਹੋਣੀ ਚਾਹੀਦੀ। ਫਿਰ ਮਹਾਰਾਜ ਮੇਰਾ ਕਰਦੇ ਨੇ, ਜਿਹੜਾ ਮਨ ਕਰਕੇ ਝੁੱਕ ਗਿਆ ਮਰਦ ਚਰਨਾਂ ਵਿੱਚ, ਮਨ ਦੀ ਗਰੀਬੀ ਲੈ ਕੇ ਆ ਗਿਆ, ਫਿਰ ਸਤਿਗੁਰੂ ਕਿਸੇ ਗੱਲ ਦੀ ਘਾਟ, ਕਿਸੇ ਗੱਲ ਦੀ ਤੋਟ ਨਹੀਂ ਛੱਡਦੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ, ਲਖਵੀ ਤੋਟ ਨਾ ਆਵਈ ਖਾਏ ਖਰਚ ਰਹੰਦਾ, 84 ਮੇਦਨੀ ਸਭ ਸੇਵਕ ਰੰਦਾ। ਫਿਰ ਤੇ ਲੈਣ ਵਾਲੇ ਥੱਕ ਜਾਣਗੇ, ਦਿੰਦਾ ਦੇ ਲੈਂਦੇ ਥੱਕ ਪਾ, ਜੁਗਾਂ ਜੁਗੰਤਰ ਖਾਹੀ ਖਾਏ। ਦਾਤਾਂ ਲੈਣ ਵਾਲੇ ਥੱਕ ਜਾਣਗੇ, ਦਾਤਾਂ ਦੇਣ ਵਾਲੇ ਦਾਤਾਂ ਦਿੰਦਿਆਂ ਨਹੀਂ ਥੱਕਣਾ। ਮਹਾਰਾਜ ਨੇ ਨਹੀਂ ਥੱਕਣਾ, ਬਖਸ਼ਿਸ਼ਾਂ ਕਰਦੇ ਰਹਿਣਗੇ, ਰਹਿਮਤਾਂ ਕਰਦੇ ਰਹਿਣਗੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਰੋਜ਼ ਕਹਿੰਦੇ ਹਾਂ ਦੱਤਾ ਦਾਤਾ ਏਕ ਹੈ, ਦਾਤਾਂ ਦੇਣ ਵਾਲਾ ਇੱਕ ਹੈ, ਪਰ ਅਸੀਂ ਲੋਕ ਇਹ ਗੱਲ ਨਹੀਂ ਮੰਨਦੇ। ਜਿਹੜੇ ਅਸੀਂ ਲੋਕ ਆ ਨਾ, ਕੋਈ ਕੋਈ ਹੋਏਗਾ ਜਿਹੜਾ ਸੰਗਤ ਰੂਪ ਵਿੱਚ ਆਇਆ ਇੱਥੇ, ਜਿਹਦੇ ਤੇ ਅਸਰ ਹੈ ਗੁਰੂ ਦੀ ਕਿਰਪਾ ਦਾ, ਗੁਰਮੁਖ ਹੈ ਜਿਹੜਾ, ਜਿਹਦੇ ਤੇ ਮਹਾਰਾਜ ਦੀ ਮਿਹਰ ਹੋ ਗਈ, ਉਹ ਕਹੇਗਾ ਵੀ ਹਾਂ ਦੱਦਾ ਦਾਤਾ ਏਕ ਹੈ, ਅਕਾਲ ਪੁਰਖ ਹੈ ਦੇਣ ਵਾਲਾ। ਅਸੀਂ ਨਹੀਂ ਮੰਨਦੇ, ਅਸੀਂ ਕਹਿਣਗੇ ਨਾ ਨਾ ਨਾ, ਇੱਕ ਕਿਉਂ ਹੈ? ਬਾਬਾ ਪੀਰ ਵੀ ਹੈ। ਆਖੋ ਸਤਨਾਮ
ਵਾਹਿਗੁਰੂ।
ਬਾਬਾ ਪੀਰ ਨਹੀਂ ਦਿੰਦਾ, ਫਲਾਣਾ ਵੀ ਦਿੰਦਾ, ਉਹ ਵੀ ਕਿਰਪਾ ਕਰਦਾ, ਫਲਾਣਾ ਦੂਜਾ ਵੀ ਕਰਦਾ। ਅਸੀਂ ਤੇ ਪਤਾ ਹੀ ਨਹੀਂ ਕਿੰਨਿਆਂ ਕਿਤੇ ਟੇਕ ਰੱਖੀ ਬੈਠੇ ਹਾਂ, ਪਰ ਸਾਡੇ ਸਤਿਗੁਰੂ ਕਹਿੰਦੇ ਨੇ ਵੀ ਦੇਣ ਵਾਲਾ ਤੇ ਇੱਕੋ ਹੀ ਹੈ ਬਸ, ਦੂਜਾ ਤੇ ਹੈ ਹੀ ਕੋਈ। ਪਰ ਅਸੀਂ ਬਾਣੀ ਤੋਂ ਉਲਟ ਚੱਲਦੇ, ਐਸੇ ਕਰਕੇ ਦੁੱਖ ਪਾਉਂਦੇ। ਮਹਾਰਾਜ ਜੋ ਕਹਿੰਦੇ ਨੇ ਉਹਦੇ ਮੁਤਾਬਕ ਨਹੀਂ ਚੱਲਦੇ। ਸਤਿਗੁਰ ਕਹਿੰਦੇ ਦੁੱਖ ਸੁੱਖ ਦੇਣ ਵਾਲਾ ਦੁੱਖ ਸੁੱਖ ਨੇ ਤੇਰੇ ਕਰਮਾਂ ਕਰਕੇ, ਜਿਹਾ ਬੀਜਾ ਸੋ ਲਾਉਣਾ ਕਰਮਾਂ ਸੰਧੜਾ ਖੇਤ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕੀ ਅਸੀਂ ਦੋਸ਼ ਦੇਣੋਂ ਹਟ ਗਏ ਲੋਕਾਂ ਨੂੰ? ਬਾਣੀ ਤੇ ਕਹਿੰਦੀ ਕਿਸੇ ਨੂੰ ਦੋਸ਼ ਦਈਓ ਹੀ ਨਾ, ਦੋਸ਼ ਤੇਰੇ ਕਰਮਾਂ ਦਾ। ਇੱਥੇ ਕਹਿੰਦਾ ਕਰਾਇਆ ਹੀ ਗਵਾਂਢੀ ਨੇ ਬਸ, ਗਵਾਂਢੀ ਨੇ ਕਰਾ ਦਿੱਤਾ ਜੀ, ਕੰਮ ਤੇ ਬੜਾ ਚੰਗਾ ਚੱਲਦਾ ਸੀ, ਆ ਗਵਾਂਢੀ ਨੇ ਬੇੜਾ ਭਾਤਾ ਮੇਰਾ, ਇਹਨੇ ਪਤਾ ਨੀ ਕੀ ਕਰਾ ਦਿੱਤਾ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬਾਨ ਨੂੰ ਮੱਥਾ ਟੇਕਣਾ ਨਾ ਸੀ, ਇਹ ਸੱਚੀ ਸਰਕਾਰ ਹੈ, ਸਰਕਾਰੇ ਕੁੱਲ ਆਲਮ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸੱਚੀ ਸਰਕਾਰ ਹੈ ਗੁਰਮੁਖੋ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ ਹੈ, ਉਹਦੇ ਤੋਂ ਵੱਡਾ ਫੈਸਲਾ ਕਿਸੇ ਦਾ ਹੋ ਹੀ ਨਹੀਂ ਸਕਦਾ। ਸਭ ਤੋਂ ਵੱਡਾ ਫੈਸਲਾ ਸਤਿਗੁਰਾਂ ਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਦਾਤਾਂ ਦੇਣ ਵਾਲਾ ਸਿਰ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਹੈ। ਤੇ ਜਿਹੜਾ ਤੈਨੂੰ ਫਲ ਮਿਲ ਰਿਹਾ ਹੈ ਉਹ ਤੇਰੇ ਕਰਮਾਂ ਦਾ ਮਿਲ ਰਿਹਾ ਹੈ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਭੋਗੇ ਤੋਂ ਬਿਨਾਂ ਉਹ ਖਤਮ ਨਹੀਂ ਹੋਣਾ। ਅੱਜ ਭੋਗ ਲੈ ਭਾਵੇਂ ਕੱਲ ਭੋਗ ਲੈ, ਕਰਮ ਗਤੀ ਬਲਵਾਨ। ਇੱਥੇ ਉਲਟਾ ਕੰਮ, ਸਾਰਾ ਕੰਮ ਹੀ ਉਲਟਾ ਹੈ। ਨਾਲੇ ਗੁਰੂ ਗ੍ਰੰਥ ਸਾਹਿਬਾਂ ਨੂੰ ਮੱਥੇ ਟੇਕਦੇ ਨੇ, ਮਹਾਰਾਜ ਕਹਿੰਦੇ ਭਾਈ ਕੋਈ ਕੁਛ ਨਹੀਂ ਕਰਾ ਸਕਦਾ। ਮੈਂ ਕਈ ਸਿਆਣੇ ਬਾਬਿਆਂ ਤੋਂ ਹੈਰਾਨ ਹੁੰਦਾ ਹੈ, ਉਹਨਾਂ ਨੇ ਅੰਦਰ ਮਰ ਦਾ ਪ੍ਰਕਾਸ਼ ਵੀ ਕਰਿਆ ਹੋਇਆ, ਅੰਦਰ ਹੀ ਕਮਰਾ ਬਣਾ ਕੇ ਨਾ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਕੇ ਚਲੋ ਜੀ, ਉਹ ਕਿਉਂਕਿ ਆਪਾਂ ਨੂੰ ਭੁਲੇਖਾ ਉੱਥੇ ਤੇ ਪ੍ਰਕਾਸ਼ ਹੈ ਜੀ ਮਹਾਰਾਜ ਦਾ, ਐਵੇਂ ਥੋੜਾ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਰਦਾ ਤੇ ਪ੍ਰਕਾਸ਼ ਹੈ, ਉਹਨੇ ਪ੍ਰਕਾਸ਼ ਤੈਨੂੰ ਬੁੱਧੂ ਬਣਾਉਣ ਵਾਸਤੇ ਕਰਿਆ। ਤੇ ਬਾਣੀ ਕੀ ਕਹਿੰਦੀ ਹੈ, ਉਹ ਬਾਹਰ ਬੈਠਾ ਮਰਦ ਦੀ ਹਜ਼ੂਰੀ ਦੇ ਵਿੱਚ ਹੀ, ਜਾਂ ਬਾਹਰਲੇ ਪਾਸੇ ਕਮਰੇ ਦੇ ਬਾਹਰਲੇ ਪਾਸੇ ਲੱਗੀ ਉਹਦੀ ਗੱਦੀ, ਉੱਥੇ ਬੈਠ ਕੇ ਕਹੂ ਲੈ ਭਾਈ ਕੰਮ ਤੇ ਤੇਰਾ ਚੰਗਾ ਸੀ, ਤੇਰੇ ਹੈ ਗਵਾਂਢ 'ਚ ਕੋਈ? ਹਾਂਜੀ ਹੁੰਦਾ ਤੇ ਹੈ, ਹਰ ਇੱਕ ਦਾ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਕਿਸੇ ਨਾ ਕਿਸੇ ਦੀ ਗੁਆਂਢੀ ਨਾਲ ਹੁੰਦੀ ਹੀ ਅਣ ਬਣ ਹੋਈ। ਤੇਰੇ ਗੁਆਂਢ 'ਚ ਹੈਗਾ ਨਾ ਸੱਜੇ ਪਾਸੇ ਘਰ ਹੈ, ਹੁੰਦਾ ਹੀ ਹੈ ਕੋਈ ਨਾ ਕੋਈ, ਉਹਨਾਂ ਨੂੰ ਭੇਤ ਹੈ ਚੰਗਾ ਸੋਹਣਾ ਕੰਮ ਚਲਾਉਣਾ ਹੁੰਦਾ। ਆਪੋ ਆਪਣਾ ਤਜਰਬਾ ਹੁੰਦਾ, ਡਰਾਈਵਰ ਨੂੰ ਗੱਡੀ ਦਾ ਤਜਰਬਾ ਹੈ ਵੀ ਕਿਹੜਾ ਗੇਅਰ ਕਦੋਂ ਪਾਉਣਾ, ਕਲੱਚ ਕਦੋਂ ਦੱਬਣਾ, ਮੇਰੇ ਵਰਗੇ ਨੂੰ ਫੜਾ ਦਿਓ ਕੰਧ 'ਚ ਠੋਕੂ। ਪਰ ਜਿਹੜਾ ਤਜਰਬੇਕਾਰ ਹੈ ਉਹਨੂੰ ਪਤਾ ਵੀ ਗੱਡੀ ਕਿਵੇਂ ਚਲਾਉਣੀ ਹੈ, ਬੀਬੀਆਂ ਨੂੰ ਪਤਾ ਹੈ ਕਿ ਪ੍ਰਸ਼ਾਦੇ ਕਿਵੇਂ ਲਾਉਣੇ ਨੇ, ਸਬਜ਼ੀ ਕਿਵੇਂ ਬਣਾਉਣੀ ਹੈ। ਹੁਣ ਬੀਬੀਆਂ ਦੇ ਕੰਮ ਨੇ ਨਾ, ਇੱਕ ਸਿੰਘ ਦੇ ਘਰ ਚਲੇ ਗਏ, ਬੀਬੀ ਉਹਦੇ ਘਰ ਵਾਲੀ ਹੈ ਨਾ, ਉਹ ਪ੍ਰਸ਼ਾਦਾ ਤਿਆਰ ਕਰਕੇ ਮੈਂ ਕਿਹਾ ਗੋਲ ਬੜੇ ਪਕਾਏ ਨੇ, ਬੜਾ ਤਜਰਬਾ ਤੈਨੂੰ। ਥੋੜੇ ਚਿਰ ਬਾਅਦ ਰਸੋਈ 'ਚ ਗਏ, ਉਹ ਡੋਲੂ ਦੇ ਢੱਕਣ ਲਾ ਕੇ ਤੇ ਉਹਦੇ ਨਾਲ ਪਕਾਵੇ ਪ੍ਰਸ਼ਾਦੇ। ਮੈਂ ਕਿਹਾ ਵੀ ਇਹ ਬੀਬੀਆਂ ਦੇ ਕਰਨ ਵਾਲੇ ਕੰਮ ਹੈ, ਆਪਾਂ ਨਹੀਂ ਕਰ ਸਕਦੇ। ਆਪੋ ਆਪਣੇ ਕੰਮ ਦਾ ਤਜਰਬਾ ਹੁੰਦਾ ਗੁਰਮੁਖੋ, ਬੀਬੀਆਂ ਨੂੰ ਆਪਣੇ ਕੰਮ ਦਾ ਤਜਰਬਾ ਵੀ ਸਬਜ਼ੀ ਕਿੱਦਾਂ ਬਣਾਉਣੀ, ਰੋਟੀ ਕਿਵੇਂ, ਤੁਹਾਨੂੰ ਆਪਣੇ ਕੰਮ ਦਾ ਤਜਰਬਾ ਹੈ, ਫਸਲ ਕਦੋਂ ਬੀਜਣੀ ਹੈ, ਕਦੋਂ ਇਹਨੂੰ ਪਾਣੀ ਲਾਉਣਾ, ਹੁਣ ਬਈ ਵੱਤ ਲੱਗ ਗਈ ਹੁਣ ਬੀਜ ਲਓ, ਹੁਣ ਰੇਹ ਪਾ ਦਿਓ, ਹੁਣ ਯੂਰੀਆ ਪਾ ਦਿਓ, ਹੁਣ ਰੂੜੀ ਪਾ ਦਿਓ, ਹੁਣ ਵੱਢਣ ਦਾ ਟਾਈਮ ਹੈ। ਡਰਾਈਵਰ ਨੂੰ ਆਪਣੇ ਕੰਮ ਦਾ ਪਤਾ ਹੈ, ਬਿਜ਼ਨਸਮੈਨ ਨੂੰ ਆਪਣੇ ਕੰਮ ਦਾ ਪਤਾ ਹੈ, ਇਸੇ ਤਰ੍ਹਾਂ ਇਹਨਾਂ ਨੂੰ ਵੀ ਬਥੇਰਾ ਢੰਗ ਹੈ ਵੀ ਇਹ ਕੰਮ ਚੱਲੂ ਕਿਵੇਂ, ਉਹੋ ਜਿਹਾ ਫਿਰ ਇਹਨਾਂ ਨੇ ਤਰੀਕਾ ਬਣਾ ਲੈਣਾ। ਇਹ ਢੰਗ ਹੁੰਦੇ ਨੇ ਗੁਰਮੁਖੋ, ਅਸੀਂ ਸਮਝ ਨਹੀਂ ਸਕਦੇ। ਉਹ ਫਿਰ ਮਰ ਦੀ ਹਜ਼ੂਰੀ 'ਚ ਬਹਿ ਕੇ ਨਾ ਬਾਹਰਲੇ ਪਾਸੇ, ਬਾਹਰ ਬੈਠੇ ਹੀ ਕਹੀ ਜਾਊ ਤੈਨੂੰ ਤੇਰੇ ਗਵਾਂਢੀ ਨੇ ਕਰਾਇਆ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੋਈ ਕਰਨ ਕਰਾਉਣ ਵਾਲਾ ਨਹੀਂ, ਜੋ ਵੀ ਕਰ ਰਿਹਾ ਹੈ ਉਹ ਤੇਰੇ ਕਰਮਾਂ ਦਾ ਫਲ ਹੈ, ਹੁਣ ਮਰਜ਼ੀ ਤੁਹਾਡੀ ਹੈ ਵੀ ਗੁਰੂ ਦੀ ਮੰਨਣੀ ਕਿ ਸਿਆਣਿਆਂ ਦੀ ਮੰਨਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਇਹ ਫੈਸਲਾ ਤੁਹਾਡੇ ਹੱਥ ਹੈ, ਇੰਨੇ ਤੇ ਮੂਰਖ ਨਹੀਂ ਆਪਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਰਿਆਂ ਦੇ ਗੁਰੂ ਨੇ, ਤੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ ਹੈ ਉਹ ਸਾਡੇ ਵਾਸਤੇ ਗੁਰੂ ਸਾਹਿਬ ਦਾ ਹੁਕਮ ਹੈ, ਉਦੋਂ ਵੱਡਾ ਕਿਸੇ ਦਾ ਹੁਕਮ ਨਹੀਂ ਹੋ ਸਕਦਾ, ਏਦੂ ਵੱਡਾ ਕੋਈ ਨਹੀਂ। ਮਹਾਂਪੁਰਸ਼ਾਂ ਦਾ ਕਰਮ ਹੈ ਅਰਦਾਸ ਕਰਨੀ, ਤੈਨੂੰ ਜੁਗਤੀ ਦੱਸਣੀ, ਤੈਨੂੰ ਢੰਗ ਦੱਸਣਾ ਵੀ ਆਹ ਲੈ ਇੰਜ ਕਰਿਆ ਕਰ, ਜਪ ਤਪਾ ਸਿਮਰਨ ਕਰ ਲੈ। ਮਹਾਂਪੁਰਸ਼ਾਂ ਦਾ ਫਰਜ਼ ਹੈ ਵਹਿਮਾਂ ਚੋਂ ਕੱਢਣਾ, ਤੇ ਜਿਹੜਾ ਵਹਿਮਾਂ ਭਰਮਾਂ ਚ ਆਪ ਹੀ ਪਾਈ ਜਾਂਦਾ ਹੈ, ਜਿਹੜਾ ਖੁਦ ਹੀ ਗੁਰੂ ਦੇ ਉਲਟ ਚੱਲਦਾ ਉਹ ਸਾਨੂੰ ਭਾਣੇ ਚ ਕਿੱਥੇ ਚਲਾ ਦੂ। ਆਖੋ ਸਤਨਾ
ਵਾਹਿਗੁਰੂ।
ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਅਸੀਂ ਸਾਰੇ ਹੀ ਚੋਟਾਂ ਖਾ ਰਹੇ ਹਾਂ ਅੱਜ, ਕਦੀ ਕਿਧਰੋਂ ਠੋਕਰ ਵੱਜਦੀ, ਕਦੇ ਪੁੱਤ ਮਾਰਦਾ ਠੋਕਰ, ਚੱਲ ਬਾਪੂ ਤੇ ਤੋਂ ਕੀ ਲੈਣਾ ਹੈ। ਹੁਣ ਬਥੇਰੇ ਰਾੜਾ ਸਾਹਿਬ ਬਜ਼ੁਰਗ ਰਹਿੰਦੇ ਨੇ, ਉਹਨਾਂ ਨੂੰ ਪੁੱਛ ਲਓ ਜਾ ਕੇ, 5% ਹੋਣਗੇ ਜਿਹੜੇ ਚਾਅ ਨਾਲ ਆਏ ਹੋਣਗੇ, 95% ਉਹ ਨੇ ਜਿਹੜੇ ਕਹਿਣਗੇ ਘਰ ਦੇ ਸੇਵਾ ਨਹੀਂ ਕਰਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੱਚੇ ਸਾਡੇ ਪੁੱਛਦੇ ਹੀ ਨਹੀਂ, ਇਹ ਵੀ ਸਾਧ ਸੰਗਤ, ਇੱਕ ਤੇ ਹੁੰਦਾ ਮਨੋ ਜਾਣਾ, ਇੱਕ ਤੇ ਹੁੰਦਾ ਮਨੋ ਜਾਣਾ ਵੀ ਚਲੋ ਵੀ ਇਸ ਤੇ ਸੇਵਾ ਕਰਨੀ ਹੈ, ਤੇ ਕਈ ਫਿਰ ਅੜਬਜੇ ਹੁੰਦੇ ਨੇ, ਵੇਖ ਲਓ ਫਿਰ ਜੇ ਕਰੋਗੇ ਸੇਵਾ ਠੀਕ ਹੈ ਨਹੀਂ ਤਾਂ ਮੈਂ ਗੁਰਦੁਆਰੇ ਵਗ ਜੂ। ਇਹੋ ਜਿਹੇ ਜਾਣ ਦਾ ਕੋਈ ਫਾਇਦਾ ਨਹੀਂ, ਜਿਹੜੇ ਇੰਜ ਜੇ ਕਹਿ ਕੇ ਜਾਂਦੇ ਨਾ ਵੀ ਬੇਬ ਨਹੀਂ ਤਾਂ ਮੈਂ ਚਲਿਆ ਜਾਊਂ ਗੁਰਦੁਆਰੇ, ਉਹਨਾਂ ਦਾ ਜਾਣਾ, ਉਹਨਾਂ ਦਾ ਗੁਰਦੁਆਰੇ ਰਹਿਣਾ ਕਿਸੇ ਕੰਮ ਨਹੀਂ ਹੁੰਦਾ। ਉਹ ਫਿਰ ਮਗਰ ਵੀ ਝਾਕ ਰੱਖਦੇ ਨੇ ਵੀ ਆਉਂਦੇ ਨੇ ਕਿ ਨਹੀਂ, 15-20 ਦਿਨ ਹੋ ਗਏ, ਲੈਣ ਆਇਆ ਕਿ ਨਹੀਂ ਕੋਈ। ਜੇ ਕੋਈ ਨਾ ਲੈਣ ਆਵੇ ਫਿਰ ਬਾਬੇ ਨੂੰ ਕਹਿਣਗੇ ਬਾਬਾ ਜੀ ਬਸ ਪੱਕਾ ਹੀ ਮੰਜਾ ਬਿਸਤਰਾ ਦੇ ਦਿਓ। ਆਖੋ ਸਤਨਾਮ ਉਹ ਸੇਵਾ ਪਰਵਾਹ ਨਹੀਂ ਹੁੰਦੀ, ਉਹ ਸੇਵਾ ਪਰਵਾਹ ਨਹੀਂ। ਹੁਣ ਇਹ ਗੱਲ ਪਿਆਰਿਓ ਨੋਟ ਕਰ ਲਓ ਵੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਡੇ ਵਾਸਤੇ ਹੁਕਮ ਹੈ ਉਹੀ ਸਭ ਤੋਂ ਵੱਡਾ ਸਾਡੇ ਵਾਸਤੇ, ਉਹੀ ਸਿਰ ਮੱਥੇ ਮੰਨਣਾ ਬਸ। ਜਿਹੜਾ ਭਾਣੇ 'ਚ ਚੱਲਦਾ ਹੈ ਮਹਾਰਾਜ ਕਹਿੰਦੇ ਉਹ ਮੇਰਾ ਭਰਾ ਕਿੱਡਾ ਵੱਡਾ ਸਤਿਕਾਰ ਹੈ, ਉਹ ਮੇਰਾ ਮਿੱਤਰ ਸਖਾ, ਉਹ ਮੇਰਾ ਭਰਾ, ਉਹ ਮੇਰਾ ਰਿਸ਼ਤੇਦਾਰ ਹੈ। ਇੰਨਾ ਪਿਆਰ ਮਹਾਰਾਜ ਕਰਦੇ ਨੇ ਤੇ ਕਹਿੰਦੇ ਨੇ ਜਿਹੜਾ ਟੁੱਟ ਜਾਏ, ਜਿਹੜਾ ਅਕਾਲ ਪੁਰਖ ਦੇ ਹੁਕਮ ਵਿੱਚ ਨਹੀਂ ਚੱਲਦਾ, ਜਿਹੜਾ ਗੁਰੂ ਦੇ ਹੁਕਮ ਚ ਨਹੀਂ ਚੱਲਦਾ, ਸਤਿਗੁਰ ਕਹਿੰਦੇ ਉਹ ਚੋਟਾਂ ਖਾਏਗਾ, ਵਿਛੜ ਚੋਟਾਂ ਖਾਵੇ, ਫਿਰਦੇ ਜਿੱਥੇ ਮਰਜ਼ੀ ਰਹੀਏ ਚੋਟਾਂ ਖਾਈ ਜਾਂਦੇ ਆ, ਕਦੀ ਪੁੱਤ ਚੋਟ ਮਾਰਦਾ, ਕਦੀ ਕੋਈ ਮੁਕੱਦਮਾ ਪੈ ਗਿਆ, ਕਦੀ ਮੱਝ ਨਹੀਂ ਜੀ ਮਿਲਦੀ, ਕਦੀ ਆਹ ਨੁਕਸਾਨ, ਕਦੀ ਆਹ ਨੁਕਸਾਨ ਹੋ ਗਿਆ, ਪਰ ਚੋਟਾਂ ਵੱਜੀ ਜਾਣਗੀਆਂ। ਤੇ ਜਦੋਂ ਗੁਰੂ ਦੇ ਭਾਣੇ ਚ ਆ ਗਏ ਚੋਟ ਵੱਜੇਗੀ ਤੇ ਸਹੀ, ਪਰ ਦਰਦ ਨਹੀਂ ਹੋਣਾ। ਇਹਦਾ ਭਾਵ ਇਹ ਨਹੀਂ ਕਿ ਦੁੱਖ ਆਉਣਾ ਹੀ ਨਹੀਂ, ਕੋਈ ਬਿਮਾਰੀ ਆਏਗੀ ਨਹੀਂ, ਬਿਮਾਰੀ ਆਏਗੀ ਪਰ ਬਿਮਾਰੀ ਦਾ ਪਤਾ ਹੀ ਨਹੀਂ ਲੱਗਣਾ, ਚੋਟ ਵੱਜੇਗੀ ਪਰ ਚੋਟ ਦਾ ਪਤਾ ਹੀ ਨਹੀਂ ਲੱਗਣਾ। ਜਿਵੇਂ ਡਾਕਟਰ ਦਵਾਈ ਦੇ ਦਿੰਦਾ ਨਾ, ਆਪਰੇਸ਼ਨ ਤੇ ਹੋ ਰਿਹਾ ਹੁੰਦਾ ਪਰ ਦਰਦ ਹੁੰਦੀ ਹੋਈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਨਾਮ ਦੀ ਦਵਾਈ ਇਹੋ ਜਿਹੀ ਦੇ ਦੇਣਗੇ ਮਹਾਰਾਜ, ਇਹੋ ਜਿਹੀ ਦਵਾਈ ਦੇ ਦੇਣਗੇ, ਤੇਰੀ ਸੁਰਤ ਨਾਮ ਨਾਲ ਇੰਨੀ ਜੁੜ ਜਾਏਗੀ, ਜਿੰਨੇ ਮਰਜ਼ੀ ਦੁੱਖ ਆਈ ਜਾਣ ਸੁੱਖ ਆਈ ਜਾਣ ਤੈਨੂੰ ਪਤਾ ਹੀ ਨਹੀਂ ਲੱਗਣਾ, ਧਿਆਨ ਤੇ ਗੁਰੂ ਵੱਲ ਜੁੜਿਆ ਹੋਇਆ। ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖਾਂ ਸੁੱਖਾਂ ਦਾ ਨਾਮ ਹੀ ਜ਼ਿੰਦਗੀ ਹੈ। ਦੁੱਖ ਸੁੱਖ ਤੇ ਸਰੀਰ ਨਾਲ ਬਣੇ ਆਏ ਨੇ, ਪਰ ਦੁੱਖਾਂ ਨੂੰ ਝੱਲਣ ਦੀ ਪਾਵਰ ਹੋਵੇ ਮਨ ਵਿੱਚ। ਤੇ ਸਾਧ ਸੰਤ ਰੱਬ ਦੇ ਪਿਆਰਿਆਂ ਦਾ ਫਰਜ਼ ਹੈ ਉਹ ਇੱਕ ਸਹੀ ਰਾਹ, ਇੱਕ ਸਹੀ ਸੇਧ ਦੇ ਦੇਣ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ, ਇੱਕ ਵਾਰੀ ਬੜੀ ਚਹਿਲ ਪਹਿਲ ਹੈ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਰਹਿੰਦੇ ਨੇ, ਆਨੰਦਪੁਰ ਆਨੰਦਾਂ ਦੀ ਪੁਰੀ, ਜਿੱਥੇ ਦਿਨ ਰਾਤ ਆਨੰਦ ਵਰਸਦਾ ਸੀ, ਆਨੰਦ ਸਵਰਗ, ਸਵਰਗਪੁਰੀ। ਸਵਰਗ ਕਿਹਨੂੰ ਕਹਿੰਦੇ ਨੇ? ਸਵਰਗ ਦਾ ਕੀ ਅਰਥ ਹੈ? ਸਵੈ ਜਮਾਂ ਵਰਗ, ਸਵੈ ਦਾ ਅਰਥ ਹੋ ਗਿਆ ਸਵੈਮ ਮੈਂ, ਵਰਗ ਮੇਰੇ ਵਰਗ। ਸਵਰਗ ਦਾ ਭਾਵ ਹੈ ਜਿੱਥੇ ਸਾਡੇ ਹਮ ਖਿਆਲੀ ਬੰਦੇ ਹੋਣ, ਜਿੱਥੇ ਸਾਰੇ ਆਪਣੇ ਵਰਗੇ ਹੀ ਹੋਣ, ਉਹ ਸਵਰਗ। ਜਿਹੜੇ ਘਰ ਵਿੱਚ ਪਤੀ ਪਤਨੀ, ਭੈਣ ਭਰਾ, ਰਿਸ਼ਤੇਦਾਰ ਸਾਰੇ ਇੱਕੋ ਜਿਹੇ ਰਹਿੰਦੇ ਹੋਣ, ਉਹਨਾਂ ਦੀ ਵਿਚਾਰਧਾਰਾ ਇੱਕੋ ਹੋਵੇ, ਉਹ ਘਰ ਸਵਰਗ। ਜਿਹੜੇ ਡੇਰੇ ਵਿੱਚ ਰਹਿਣ ਵਾਲੇ ਸਾਰੇ ਸਿੰਘਾਂ ਦੇ ਮਨ ਇੱਕ ਹੋਣ, ਉਹ ਡੇਰਾ ਸਵਰਗ। ਜਿਹੜੇ ਪਿੰਡ ਵਿੱਚ ਸਭ ਦੀ ਸਲਾਹ ਇੱਕ ਹੋਵੇ, ਸਵੈ ਵਰਗ, ਇੱਕੋ ਜਿਹੇ ਹੋਣ ਸਾਰੇ, ਇੱਕੋ ਜਿਹੀ ਸੋਚ ਹੋਵੇ ਸਭ ਦੀ, ਉਹ ਪਿੰਡ ਸਵਰਗ। ਤੇ ਪਤੀ ਪਤਨੀ ਦੀ ਵੀ ਸੋਚ ਇੱਕ ਨੀ ਤੇ ਉਹ ਘਰ ਵੀ ਨਰਕ। ਆਖੋ ਸਤਨਾਮ
ਵਾਹਿਗੁਰੂ।
ਜੇ ਸੁਭਾਅ ਹੀ ਨਹੀਂ ਮਿਲਦਾ, ਸਵੈ ਵਰਗ, ਜਿੱਥੇ ਆਪਣੇ ਵਰਗੇ ਹੋਣ ਸਾਰੇ ਬੰਦੇ ਨੂੰ ਉੱਥੇ ਹੀ ਸਵਰਗ ਨਜ਼ਰ ਆਏਗਾ, ਜਿੱਥੇ ਆਪਣੇ ਵਰਗੇ ਹੋਣ। ਨਰਕ ਉਹ ਹੈ ਜਿੱਥੇ ਸੋਚ ਨਹੀਂ ਮਿਲਦੀ ਕਿਸੇ ਨਾਲ, ਉੱਥੇ ਫਿਰ ਝਗੜਾ ਹੋਏਗਾ। ਜਿੱਥੇ ਸਾਡੀ ਕਿਸੇ ਨਾਲ ਵਿਚਾਰ ਨਹੀਂ ਮਿਲਦੀ, ਉੱਥੇ ਝਗੜਾ, ਉੱਥੇ ਲੜਾਈਆਂ, ਉੱਥੇ ਫਸਾਦ, ਉਹੀ ਨਰਕ। ਤੇ ਜਿੱਥੇ ਸੋਚ ਰਲ ਜਾਏ ਉਹ ਸਵਰਗ ਬਣ ਜਾਂਦਾ। ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿੰਦੇ ਸੀ ਤੇ ਸਿੰਘਾਂ ਦਾ ਆਪਸ ਵਿੱਚ ਬੜਾ ਪਿਆਰ ਹੈ, ਬੜਾ ਪ੍ਰੇਮ। ਇੱਕ ਸਵਰਗਪੁਰੀ ਧਰਤੀ ਦੇ ਉੱਤੇ ਸੱਚਖੰਡ ਬਣਾਇਆ ਪਿਆ ਆਨੰਦਪੁਰ ਦੀ ਧਰਤੀ, ਇਹ ਪੁਰੀ ਆਨੰਦਾਂ ਦੀ ਜਿੱਥੇ ਵਸਦੇ ਕਲਗੀਆਂ ਵਾਲੇ। ਮਹਾਰਾਜ ਨੇ ਬੜੀਆਂ ਰੌਣਕਾਂ ਲਾਈਆਂ, ਬੜੀਆਂ ਸੰਗਤਾਂ ਮਰ ਦੇ ਚਰਨਾਂ ਵਿੱਚ ਆਉਂਦੀਆਂ ਨੇ, ਆਪੋ ਆਪਣੀਆਂ ਭੇਟਾਵਾਂ ਅਰਪਣ ਕਰਦੀਆਂ ਨੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਤਨ ਮਨ ਧਨ ਸਭ ਕੁਛ ਅਰਪਣ ਕਰ ਦਈਏ। ਸਭ ਆਪੋ ਆਪਣੀਆਂ ਭੇਟਾਵਾਂ ਲੈ ਕੇ ਆਉਂਦੇ ਨੇ। ਮਹਾਰਾਜ ਦਾ ਇੱਕ ਖਾਸ ਹੁਕਮ ਸੀ ਸੰਗਤਾਂ ਵਾਸਤੇ ਕਿ ਭਾਈ ਭੇਟਾ ਭਾਵੇਂ ਨਾ ਦਿਓ, ਮਾਇਆ ਭਾਵੇਂ ਨਾ ਦਿਓ, ਹੋਰ ਸਮਾਨ ਭਾਵੇਂ ਨਾ ਲੈ ਕੇ ਆਓ, ਸ਼ਸਤਰ ਲੈ ਆਇਆ ਕਰੋ, ਘੋੜੇ ਲੈ ਆਇਆ ਕਰੋ, ਢਾਲਾਂ ਲੈ ਆਇਆ ਕਰੋ, ਖੰਡੇ ਲੈ ਆਇਆ ਕਰੋ, ਤੀਰ ਲੈ ਆਇਆ ਕਰੋ, ਸਤ ਭਜਨ ਬੜਾ ਕੁਝ ਸੰਗਤਾਂ ਨੇ ਲੈ ਕੇ ਆਉਣਾ, ਸੋਹਣੇ ਸੋਹਣੇ ਤੀਰ ਬਣਾ ਕੇ ਲਿਆਉਣੇ ਮਹਾਰਾਜ ਵਾਸਤੇ, ਸੋਹਣੇ ਸੋਹਣੇ। ਤੇ ਇੱਕ ਗੁਰਸਿੱਖ ਆਇਆ ਜਿਹਦਾ ਨਾਮ ਸੀ ਲਾਲ ਚੰਦ, ਮਹਾਰਾਜ ਵਾਸਤੇ ਲਿਆਇਆ ਢਾਲ, ਬੜੀ ਮਿਹਨਤ ਕੀਤੀ, ਬੜੀ ਉਹਦੇ ਉੱਤੇ ਮੀਨਾਕਾਰੀ ਕੀਤੀ, ਢਾਲ ਵੀ ਇੰਨੀ ਸੋਹਣੀ ਵੇਖਿਆ ਭੁੱਖ ਲਵੇ, ਉਹ ਢਾਲ ਲਿਆਇਆ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਨ ਲੈ ਕੇ ਆਇਆ। ਸਭ ਨਾਲੋਂ ਸੋਹਣੀ, ਖਰਚ ਵੀ ਕੀਤਾ ਉਹਦੇ ਤੇ। ਗੁਰਸਿੱਖ ਦਾ ਮਨ ਦਾ ਪੁਰਨਾ ਹੁੰਦਾ ਹੈ ਕਿ ਮੈਂ ਆਪਣੇ ਗੁਰੂ ਨੂੰ ਸਭ ਤੋਂ ਮਹਿੰਗਾ ਰੁਮਾਲਾ ਭੇਟ ਕਰਾਂ। ਹੁਣ ਬੜੇ ਰੁਮਾਲੇ ਭੇਟ ਕਰਦੇ ਨੇ। ਪਹਿਲੀ ਗੱਲ ਤੇ ਇਹ ਵੀ ਹੈ ਵੀ ਕਈ ਤੇ ਇਹੋ ਜਿਹੇ ਨੇ ਜਿਨ੍ਹਾਂ ਨੇ ਜਦੋਂ ਵਰੀ ਬਣਾਉਣ ਜਾਣਾ ਨਾ ਤੇ ਹਜ਼ਾਰ ਹਜ਼ਾਰ ਦਾ ਸੂਟ ਕੁੜਮਣੀ ਦਾ ਦੇ ਦਿਓ ਜੀ, ਆ ਹਜ਼ਾਰ ਦਾ ਫਲਾਣੇ ਦਾ ਦੇ ਦਿਓ, ਆ ਮੁੰਡੇ ਦਾ ਜੀ, ਆ ਲੜਕੀ ਦਾ ਜੀ, ਆ ਸੱਸ ਦਾ ਜੀ, ਆ ਨੂੰਹ ਦਾ। ਮਹਾਰਾਜ ਦੀ ਅੱਬਲ ਤੇ ਯਾਦ ਹੀ ਨਹੀਂ ਆਉਂਦੀ। ਜੇ ਯਾਦ ਆ ਜੇ ਫਿਰ ਕਹਿਣਗੇ ਮਹਾਰਾਜ ਦੇ ਸਰੂਪ ਵੀ ਲਿਆਉਣੇ ਨੇ ਭਾਈ, ਲੈ 50 ਕੁ ਰੁਪਈਆਂ ਦਾ ਟੋਟਾ ਦੇ ਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹੋ ਜਿਹੇ ਵੀ ਹੈਗੇ ਨੇ ਕਈ ਤੇ। ਚਲੋ ਕਈ ਗੁਰਮੁਖ ਹੁੰਦੇ ਨੇ ਰੁਮਾਲੇ ਲੈ ਕੇ ਆਉਣ ਵਾਲੇ, ਪਰ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਮੈਂ ਕਰਾਂ ਵੀ ਗੁਰਦੁਆਰਿਆਂ ਵਿੱਚ ਰੁਮਾਲਿਆਂ ਦੀ ਅੱਜ ਕਮੀ ਕੋਈ ਨਹੀਂ। ਹਰ ਗੁਰਦੁਆਰੇ ਵਿੱਚ ਤੁਸੀਂ ਵੇਖੋਗੇ ਪੰਡਾਂ ਬੰਨੀਆਂ ਪਈਆਂ ਰੁਮਾਲਿਆਂ ਦੀਆਂ, ਢੇਰ ਲੱਗੇ ਪਏ, ਵਾਧੂ ਪਏ ਨੇ, ਵਾਧੂ ਰੁਮਾਲੇ ਇੰਨੇ ਜ਼ਿਆਦਾ ਨੇ ਕਿ ਪਤਾ ਹੀ ਕੋਈ ਨਹੀਂ ਕਿੰਨੇ ਕੁ ਪਏ ਨੇ। ਰੁਮਾਲੇ ਬੜੇ ਨੇ, ਜਿਹੜੀ ਚੀਜ਼ ਭੇਟਾ ਕਰਨੀ ਉਹ ਭੇਟਾ ਕਰਿਆ ਕਰ। ਆਮ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਸੀਂ ਘਰਾਂ 'ਚ ਲੈ ਕੇ ਜਾਂਦੇ ਹਾਂ, ਗੁਰਦੁਆਰੇ ਤੋਂ ਗੁਰਦੁਆਰੇ 'ਚੋਂ ਲੈ ਕੇ ਜਾਂਦੇ ਹਾਂ ਮਹਾਰਾਜ ਦੇ ਸਰੂਪ ਤੇ ਰੁਮਾਲੇ। 5-4 ਗ੍ਰੰਥੀ ਸਿੰਘ ਨਾਲ ਰੁਮਾਲੇ ਰੱਖ ਲੈਂਦਾ ਵੀ ਰੁਮਾਲੇ ਵੀ ਲੈ ਚੱਲੋ। ਉਹ ਜਿਹੜੇ 5-4 ਰੁਮਾਲੇ ਲੈ ਕੇ ਜਾਣੇ ਨੇ, ਇੱਕ ਕੱਪੜਾ ਕੱਢਿਆ ਉਹਦੇ ਵਿੱਚ ਬੰਨ ਲਏ, ਗਠੜੀ ਬੰਨ ਕੇ ਤੁਰ ਪਿਆ। ਹੁਣ ਜੇ ਕੋਈ ਉਹਨੂੰ ਬਾਂਹ ਤੋਂ ਫੜ ਕੇ ਪੁੱਛੇ ਵੀ ਜੇ ਜਿੱਦੇ ਤੂੰ ਕਿਤੇ ਵਾਂਢੇ ਜਾਂਦਾ, ਪ੍ਰਾਹੁਣੇਚਾਰੀ 'ਚ ਕਿਤੇ ਰਿਸ਼ਤੇਦਾਰੀ 'ਚ ਜਾਂਦਾ ਹੈ, ਤੂੰ ਇੰਜ ਦੱਸ ਵੀ ਆਪਣਾ ਪੈਂਟ ਕੋਟ, ਆਪਣਾ ਕੁੜਤਾ ਪਜਾਮਾ ਕਦੇ ਇੰਜ ਬੰਨ ਕੇ ਲੈ ਜਾਏਗਾ ਗਠੜੀ ਜਿਵੇਂ ਲੈ ਜਾਂਦਾ ਚੁੱਕ ਕੇ? ਉਹ ਕਹੂਗਾ ਨਾ ਨਾ, ਵੱਟ ਪੈ ਜੂ, ਮੇਰੀ ਟੌਰ ਗਲ ਜੂ ਜੇ ਮੈਂ ਐਂ ਪ੍ਰੈਸ ਫਿਰ ਜਿਹੜੀ ਪ੍ਰੈਸ ਮਾਰੀ ਕੱਪੜਿਆਂ ਤੋਂ ਖਰਾਬ ਹੋ ਜੂ ਨਾ। ਆਪਣੇ ਕੱਪੜਿਆਂ ਦਾ ਫਿਕਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲਿਆਂ ਨੂੰ ਵੱਟ ਪੈਂਦੇ ਨੇ ਪਈ ਜਾਣ। ਆਖੋ ਸਤਨਾਮ
ਵਾਹਿਗੁਰੂ।
ਧਿਆਨ ਦਿਓ, ਅੱਜ ਬਿਹਾਰ ਦਾ ਭਈਆ ਵੀ ਜਦੋਂ ਜਾਂਦਾ ਨਾ ਆਪਣੇ ਦੇਸ਼ ਨੂੰ, ਉਹਦੇ ਕੋਲ ਵੀ ਕੋਈ ਸੂਟ ਕੇਸ ਹੁੰਦਾ ਵੀ ਲੈ ਕੇ ਚੱਲਿਆ, ਪਤਾ ਲੱਗਦਾ ਅੱਜ ਉਹ ਵੀ ਬੈਗ ਚੱਕੀ ਫਿਰਦੇ ਨੇ। ਇਹ ਗਠੜੀਆਂ ਗੁਠੜੀਆਂ ਵਾਲੇ ਸਮੇਂ ਗਏ, ਅੱਜ ਤੋਂ 50 ਸਾਲ ਪਹਿਲਾਂ ਹੁੰਦੇ ਸੀ। ਜੇ ਅੱਜ ਤੈਨੂੰ ਸੂਟਕੇਸ ਦੀ ਲੋੜ ਹੈ ਤੇ ਗੁਰਦੁਆਰੇ ਵੀ ਇੱਕ ਇੱਕ ਸੂਟਕੇਸ ਲੈ ਕੇ ਦੇ ਦਿਓ। ਗ੍ਰੰਥੀ ਸਿੰਘ ਨੂੰ ਕਹਿ ਦਿਓ ਬਾਬਾ ਜੀ ਜਦੋਂ ਕਿਸੇ ਦੇ ਘਰ ਮਰ ਦੇ ਸਰੂਪ ਲੈ ਕੇ ਜਾਣੇ ਹੁੰਦੇ ਨੇ ਨਾ, ਗਠੜੀ ਜੀ ਚੱਕ ਕੇ ਨਾ ਤੁਰਿਆ ਕਰੋ, 5 ਰੁਮਾਲੇ ਪ੍ਰੈਸ ਕਰਕੇ ਤੈਅ ਕਰਕੇ ਇਹਦੇ 'ਚ ਲੈ ਕੇ ਜਾਇਆ ਕਰੋ ਵੀ ਮਹਾਰਾਜ ਦੇ ਬਸਤਰ ਜਾ ਰਹੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਪਿੰਡਾਂ ਵਿੱਚ ਜ਼ਰੂਰ ਅਸੂਲ ਬਣਾਓ, ਕਿਉਂਕਿ ਇੱਥੇ 50 ਪਿੰਡਾਂ ਤੋਂ ਵੀ ਵੱਧ ਸੰਗਤ ਬੈਠੀ ਹੋਣੀ, ਕਮੇਟੀਆਂ ਬੈਠੀਆਂ ਹੁੰਦੀਆਂ, ਕੋਈ ਮੈਂਬਰ ਬੈਠਾ, ਕੋਈ ਪ੍ਰਧਾਨ ਬੈਠਾ। ਜੇ ਪ੍ਰਧਾਨ ਮੈਂਬਰ ਨਹੀਂ ਬੈਠੇ, ਸੰਗਤ ਤੇ ਬੈਠੀ ਹੋਈ ਹੈ ਤੇ 1000-2000 ਦਾ ਸੂਟਕੇਸ ਇੱਕ ਆਉਂਦਾ। ਇੱਕ ਇੱਕ ਗੁਰਦੁਆਰੇ ਵਿੱਚ 2-2, 3-3 ਸੂਟਕੇਸ ਹੋਣ। ਜਦੋਂ ਵੀ ਮਰ ਦੇ ਰੁਮਾਲੇ ਲੈ ਕੇ ਜਾਣੇ ਨੇ, ਗਠੜੀਆਂ ਜਿਹੀਆਂ ਚੁੱਕ ਕੇ ਨਾ ਤੁਰੋ, ਸੋਹਣੀਆਂ ਨਹੀਂ ਲੱਗਦੀਆਂ। ਉਹ ਸਮਾਂ ਗਿਆ, ਮਹਾਰਾਜ ਦੇ ਰੁਮਾਲੇ ਵੀ ਬੜੇ ਨੇ, ਰੁਮਾਲਿਆਂ ਦੀ ਕਮੀ ਨਹੀਂ, ਪਰ ਰੁਮਾਲਿਆਂ ਨੂੰ ਸਾਂਭੋ ਵੀ, ਮਹਾਰਾਜ ਦੇ ਬਸਤਰ ਜਿਹੜੇ ਨੇ ਉਹ ਸਤਿਕਾਰ ਨਾਲ। ਇੱਕ ਬੇਨਤੀ ਹੋਰ, ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਤਖ਼ਤ ਲੱਗਿਆ ਨਾ ਭੋਰਾ ਸਾਹਿਬ 'ਚ, ਦੱਸੋ ਕਦੇ ਬੈਠਾ ਕੋਈ ਉਹਦੇ ਤੇ? ਕਦੇ ਵੀ ਨਹੀਂ, ਨਾ ਕੋਈ ਬਹਿ ਸਕੇਗਾ, ਨਹੀਂ ਨਾ ਬਹਿ ਸਕਦਾ ਕੋਈ, ਕਿਉਂਕਿ ਉਹ ਸੰਤ ਮਹਾਰਾਜ ਦਾ ਆਸਣ ਹੈ, ਉਹ ਤਖ਼ਤ ਮਹਾਰਾਜ ਦਾ, ਕਦੇ ਨਹੀਂ ਕੋਈ ਬੈਠਾ। ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਦਾ ਤਖ਼ਤ ਲੱਗਿਆ, ਉੱਤੇ ਕੋਈ ਨਹੀਂ ਬੈਠਾ, ਉਸੇ ਬੈੱਡ ਤੇ ਰੱਜ ਕੇ ਸ਼ਰਾਬ ਪੀਣੀ, ਉਸੇ ਤੇ ਮਹਾਰਾਜ ਦੇ ਸਰੂਪ ਆ। ਕੋ ਸਤਨਾਮ
ਵਾਹਿਗੁਰੂ।
ਅਸੀਂ ਸਮਝਣੇ ਕੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਸੱਚ ਜਾਣਿਆ ਜੇ ਕਾਗਜ਼ ਤੇ ਅੱਖਰ ਬਸ ਇਦੂ ਵੱਧ ਨਹੀਂ ਕੁਛ। ਜ਼ਰੂਰੀ ਹੈ ਕਿ ਇਹ ਬਾਹਰੀ ਸਤਿਕਾਰ ਵੀ ਆਪਣੇ ਕੋਲ ਹੋਵੇ। ਬੇਨਤੀ ਹੈ, ਧਿਆਨ ਦਿਓ ਬੀਬੀਓ, ਭੈਣੋ, ਵੀਰੋ, ਵੀ 5 ਪਿਆਰਿਆਂ ਨੇ ਸਟੇਜ ਤੇ ਆਉਣਾ, ਆਪਣੇ ਕੋਲ ਹੀ ਆਉਣਗੇ, ਖੜੇ ਨਾ ਹੋਵੋ ਕੋਈ। ਸੰਗਤ ਸਾਰੀ ਸਿਆਣੀ ਹੈ, ਮੈਨੂੰ ਬਾਰ ਬਾਰ ਕਹਿਣਾ ਨਾ ਪਵੇ, ਕਿਸੇ ਨੇ ਖੜੇ ਨਹੀਂ ਹੋਣਾ। 5 ਪਿਆਰਿਆਂ ਨੇ ਆਉਣਾ ਹੈ ਤੇ ਆਉਣਾ ਹੈ ਸਟੇਜ ਤੇ, ਤੇ ਆਪਾਂ ਇੱਥੇ ਬਹਿ ਕੇ ਦਰਸ਼ਨ ਕਰ ਲਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘ ਕਹਿੰਦੇ, ਮਹਾਰਾਜ ਤੁਸੀਂ ਚਲੇ ਜਾਓਗੇ, ਅਸੀਂ ਦਰਸ਼ਨ ਕਿਹਦੇ ਕਰਾਂਗੇ? ਮਹਾਰਾਜ ਕਹਿੰਦੇ, ਪੰਜਾਂ ਪਿਆਰਿਆਂ ਦੇ ਦਰਸ਼ਨ ਕਰ ਲਿਓ, ਉਹਨਾਂ ਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ। ਸੋ ਆਓ ਪੰਜ ਪਿਆਰਿਆਂ ਦਾ ਆਪਾਂ ਸਤਿਕਾਰ ਕਰੀਏ।